ਦਰਮਿਆਨ ਕਈ ਨਗਰ ਕੀਰਤਨ ਆਪੋ ਆਪਣੇ ਸਮਰੱਥਾ ਦੇ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੋਂ ਨਗਰ ਕੀਰਤਨ ਲੈ ਕੇ ਲਾਹੌਰ ਪਾਕਿਸਤਾਨ ਵਿਚ ਜਿੱਥੇ ਗੁਰੂ ਜੀ ਸ਼ਹੀਦ ਕੀਤੇ ਗਏ ਸਨ ਉਥੇ ਵੀ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਸੋ ਉਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ 400 ਸਾਲ ਦਾ ਦਿਹਾੜਾ ਹੈ, ਉਹਨਾਂ ਦੇ ਸੰਬੰਧ ਵਿਚ ਉਹਨਾਂ ਦੇ ਪ੍ਰਸੰਗ ਹੀ ਆਪਾਂ ਸੂਰਜ ਪ੍ਰਕਾਸ਼ ਆਓ ਪ੍ਰੇਮ ਦੇ ਨਾਲ ਸੁਣੋ।
ਵਾਹਿਗੁਰੂ ਸਾਹਿਬ ਜੀ ਦੋਹਰਾ ਆਜ ਕਾਲ ਵਿਚ ਆਏ ਹੈ।
ਤੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਜੋ ਉਚਾਰਨ ਕਰਦੇ ਹਨ, ਭਾਈ ਸਾਹਿਬ ਨੇ ਜੋ ਗੁਰੂਆਂ ਦਾ ਇਤਿਹਾਸ ਲਿਖਿਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੋ ਮਾਤਾ ਜੀ ਵੱਲੋਂ ਇਹ ਬਚਨ ਕਹਿ ਰਹੇ ਹਨ ਕਿ ਮਾਤਾ ਜੀ ਮਾਤਾ ਗੰਗਾ ਜੀ, ਕਿਉਂਕਿ ਆਪ ਜੀ ਸੁਣ ਆਏ ਹੋ ਕਿ ਦਿੱਲੀ ਤੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਗੱਲ ਕਰਕੇ ਗਏ ਹੋਏ ਬ੍ਰਾਹਮਣ ਤੇ ਨਾਈ ਚੰਦੂ ਕੋਲ ਪਹੁੰਚੇ ਨੇ। ਹੁਣ ਮਾਤਾ ਜੀ ਉਡੀਕ ਕਰਦੀ ਹੈ ਕਿ ਕਦੋਂ ਆਉਣਗੇ, ਕਦੋਂ ਆ ਕੇ ਮੇਰੇ ਪੁੱਤਰ ਨੂੰ ਰਿਸ਼ਤਾ ਹੋਵੇਗਾ, ਮੈਂ ਖੁਸ਼ੀਆਂ ਮਨਾਵਾਂਗੀ। ਤੋ ਉਹ ਪ੍ਰਸੰਗ ਚੱਲ ਰਿਹਾ ਹੈ। ਤੋ ਮਾਤਾ ਜੀ ਕਹਿੰਦੇ ਆਜ ਕਾਲ ਦਿਜ ਆਏ ਹੈ, ਦਿਜ ਕਹਿੰਦੇ ਬ੍ਰਾਹਮਣ ਨੂੰ, ਅੱਜ ਜਾਂ ਕੱਲ ਨੂੰ ਭਾਵ ਉਹ ਬ੍ਰਾਹਮਣ ਸਗਲ ਲੈ ਕੇ ਮੇਰੇ ਪੁੱਤਰ ਵਾਸਤੇ ਆਉਣ ਵਾਲਾ ਹੈ। ਬੜੇ ਉਤਸ਼ਾਹ ਉਤਸਵ ਰਚਾਂਗੇ, ਉਤਸ਼ਾਹ ਕਰਾਂਗੇ ਖੁਸ਼ੀਆਂ ਦੇ ਮੌਕੇ ਜੋ ਸੋ ਖੁਸ਼ੀਆਂ ਚ ਆਪਾਂ ਉਤਸਵ ਕਰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਉਹ ਸਾਰਾ ਕੁਝ ਸਾਰੀ ਸਮੱਗਰੀ ਤਿਆਰ ਕੀਤੀ ਹੈ ਕਿ ਕਰਾਂਗੇ, ਖੁਸ਼ੀਆਂ ਮਨਾਵਾਂਗੇ, ਆਨੰਦ ਭੋਗਾਂਗੇ। ਸੋ ਉਹ ਜਦੋਂ ਰਿਸ਼ਤਾ ਹੋਵੇਗਾ ਮੇਰੇ ਪੁੱਤਰ ਨੂੰ, ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਬੈਠ ਕੇ ਮਾਤਾ ਜੀ ਗੱਲਾਂ ਬਾਤਾਂ ਕਰਦੀ ਹੈ, ਕਿਉਂਕਿ ਸਖੀਆਂ ਸਾਥਣਾਂ ਵਾਂਢਣਾ ਉਹਨਾਂ ਦੇ ਵਿਚ ਮਾਤਾ ਜੀ ਮਾਤਾ ਗੰਗਾ ਜੀ ਬਹਿ ਕੇ ਇਹ ਗੱਲਾਂ ਕਰਦੀ ਹੈ ਕਿ ਮੇਰੇ ਲਾਲ ਦਾ ਮੇਰੇ ਪੁੱਤਰ ਦਾ ਸਗਨ ਹੋਣ ਵਾਲਾ ਹੈ, ਬੜੇ ਉਤਸਵ ਮਨਾਵਾਂਗੇ, ਉਤਸ਼ਾਹ ਦੇ ਨਾਲ ਖੁਸ਼ੀਆਂ ਦੇ ਮੌਕੇ ਖੁਸ਼ੀ ਮਨਾਵਾਂਗੇ, ਗੀਤ ਗਾਵਾਂਗੇ। ਸੋ ਇਹ ਸਾਰੀਆਂ ਗੱਲਾਂ ਕਰਦੀ ਹੈ।
ਗੰਗਾ ਚਹਿ ਉਤਾਲ,
ਗੰਗਾ ਚਹਿ ਉਤਾਲ ਕਾਲੀ ਪਈ ਹੋਈ ਹੈ ਮਾਤਾ ਜੀ ਨੂੰ, ਕਿਉਂਕਿ ਮਾਈਆਂ ਨੂੰ ਥੋੜਾ ਜਿਹਾ ਕਾਲੀ ਹੁੰਦੀ ਹੈ ਵਿਆਹ ਦਾ ਚਾਅ ਖੁਸ਼ੀ। ਸੋ ਇਸ ਕਰਕੇ ਇੱਕ ਮਾਂ ਨੂੰ ਆਪਣੇ ਪੁੱਤਰ ਦੇ ਖੁਸ਼ੀ ਦਾ ਹੀ ਕਾਲੀ ਹੋਇਆ ਕਰਦੀ ਹੈ। ਤੋ ਗੰਗਾ ਚਹਿ ਉਤਾਲ ਕਾਲੀ ਦੇ ਨਾਲ ਚਾਹੁੰਦੀ ਹੈ ਛੇਤੀ ਹੋਵੇ, ਛੇਤੀ ਆਵੇ, ਕਦੋਂ ਬ੍ਰਾਹਮਣ ਆਵੇ, ਕਦੋਂ ਰਿਸ਼ਤਾ ਹੋਵੇ। ਉਹ ਦਿਜ ਬ੍ਰਾਹਮਣ ਜਿਹੜਾ ਸੀ ਲੈ ਕੇ ਸਗਨ ਚੰਦੂ ਦੀ ਲੜਕੀ ਦਾ ਦਿੱਲੀ ਤੋਂ, ਸੋਧਾ ਸਰ, ਸੋਧਾ ਨਾਮ ਹੈ ਅੰਮ੍ਰਿਤ ਦਾ, ਭਾਵ ਅੰਮ੍ਰਿਤ ਸਰ ਪਹੁੰਚਿਆ ਹੈ ਉਹ ਜਿਹੜਾ ਦਿਜ ਬ੍ਰਾਹਮਣ ਹੈ।
ਸ੍ਰੀ ਅਰਜਨ ਸੁਣ ਕੇ ਕਹਿ ਦੀਨ,
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣ ਕੇ ਕਹਿ ਦੀਨ ਕਹਿਣਾ ਕੀਤਾ, ਕੀ ਕਿਹਾ ਜੀ?
ਦਾਸ ਜਥੋ ਚਿੱਤ,
ਕਹਿੰਦੇ ਦਾਸਾਂ ਨੂੰ ਕਿਹਾ ਭਾਈ ਸੇਵਕ ਜਾਓ ਜਥਾ ਚਿੱਤ, ਭਾਵ ਜਿਹੋ ਜੀ ਉਹਦੀ ਯੋਗ ਸੇਵਾ ਬਣਦੀ ਹੈ, ਕਿਉਂਕਿ ਆਇਆ ਕੁਰਮਾਈ ਦਾ ਰਿਸ਼ਤਾ ਲੈ ਕੇ ਆਇਆ, ਉਹਦੇ ਹਿਸਾਬ ਨਾਲ ਉਹਦੀ ਸੇਵਾ ਕਰੋ, ਸੇਵਕ ਭੇਜੇ ਨੇ, ਦਾਸ ਭੇਜੇ ਹਨ,
ਸੇਵਾ ਕਰੋ ਭਲੋ ਜੈਸੇ ਚਿਤ ਚੀਨ,
ਕਹਿੰਦੇ ਜਿਹੋ ਜੀ ਤੁਹਾਨੂੰ ਚੰਗੀ ਲੱਗੇ ਸੇਵਾ, ਜਿਹੋ ਜੀ ਉਹ ਚਾਹੁੰਦੇ ਹੋਣ ਉਹੋ ਜੀ ਸੇਵਾ ਕਰੋ, ਕਿਉਂਕਿ ਸੇਵਾ ਕਰੋ ਜੀ ਉਹਦੇ ਜਿਹੋ ਜੀ ਚਾਹੁੰਦੇ ਹੋਣ। ਹੁਣ ਵਿਆਹ ਤਾਂ ਹੀ ਸੇਵਾ ਆਪੋ ਆਪਣੇ ਹਿਸਾਬ ਦੀ ਕਰਦੇ ਹਾਂ, ਕਿ ਜਿਹੋ ਜੀ ਚਾਹੁੰਦੇ ਆ, ਕੋਈ ਸ਼ਰਾਬੀ ਹੈ ਸ਼ਰਾਬਾ ਚਾਹੁੰਦਾ, ਫਿਰ ਕਈ ਆਪ ਤੇ ਪੀਂਦੇ ਵੀ ਕਹਿੰਦੇ ਜੀ ਕੀ ਕਰੀਏ ਵਿਆਹ ਹੈ ਕਰਨਾ ਹੀ ਪੈਂਦਾ, ਵੀ ਤੁਸੀਂ ਤੇ ਗੁਰਸਿੱਖ ਹੋ ਕਹਿੰਦੇ ਜੀ ਬਸ ਲੋਕਾਂ ਵਾਸਤੇ, ਉਹ ਲੋਕਾਂ ਦੇ ਮੂੰਹ ਲੱਜਾ ਕਰਨੀ ਪੈਂਦੀ ਹੈ ਜੀ, ਕਿਉਂਕਿ ਉਹ ਚਾਹੁੰਦੇ ਨੇ, ਇਸ ਕਰਕੇ ਆਪਣੇ ਧਰਮ ਨੂੰ ਛੱਡ ਕੇ ਉਹ ਜੀ ਸੇਵਾ ਵੀ ਕਰ ਲੈਂਦੇ ਹਨ। ਫਿਰ ਇੱਕ ਸਿਆਣੇ ਕਵੀ ਨੇ ਇਹਦੇ ਉੱਤੇ ਚਾਰ ਲਾਈਨਾਂ ਵੀ ਲਿਖੀਆਂ ਨੇ, ਚੇਤੇ ਆ ਗਈਆਂ ਮੇਰੇ, ਕਹਿੰਦੇ ਲੋਕਾਂ ਦੇ ਖਾਤਰ ਹੀ ਗੁਰਬਾਣੀ ਵੀ ਕਹਿੰਦੀ ਹੈ, ਕਹਿੰਦੇ ਇਹ ਜੀਵ ਐਸਾ ਸੋ ਬੇਸਮਝ ਹੈ ਮੂਰਖ ਹੈ, ਇਹ ਲੋਕਾਂ ਦੇ ਵਾਸਤੇ ਪਰਿਵਾਰ ਦੇ ਵਾਸਤੇ ਆਪਣੇ ਆਪ ਨੂੰ ਜਾਣਾ ਫਸਾ ਲੈਂਦੇ, ਉਹਨਾਂ ਦੀ ਖੁਸ਼ੀ ਵਾਸਤੇ ਆਪ ਆਪਣੇ ਜੀਵਨ ਨੂੰ ਦਾਗੀ ਬਣਾ ਕੇ ਜਾਂਦਾ, ਸੰਸਾਰ ਤੋਂ ਲੇਖਾ ਦੇਣ ਵਾਲਾ ਬਣ ਜਾਂਦਾ ਹੈ, ਗੁਰਬਾਣੀ ਵੀ ਕਹਿੰਦੀ ਹੈ। ਤੋ ਗੁਰਬਾਣੀ ਕਹਿੰਦੀ ਹੈ ਕਾਮਰ ਲੋੜਿਆ ਸੋਨਾ ਸੋਇਨਾ ਰੁਪਾ, ਇਸਤਰੀ ਨੂੰ ਚਾਹੀਦੇ ਸੋਨਾ ਚਾਹੀਦਾ, ਚਾਂਦੀ ਚਾਹੀਦੀ ਹੈ, ਗਹਿਣੇ ਚਾਹੀਦੇ ਨੇ, ਕੱਪੜੇ ਚਾਹੀਦੇ ਨੇ, ਸਮਾਨ ਚਾਹੀਦਾ। ਫਿਰ ਬੰਦਾ ਕਰਦਾ ਕੀ ਹੈ, ਕਾਮਰ ਲੋੜਿਆ ਲੋੜਿਆ ਸੋਇਨਾ ਰੁਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਕਹਿੰਦੇ ਮਿੱਤਰ ਕੀ ਚਾਹੁੰਦੇ ਨੇ, ਖਾਣਾ ਪੀਣਾ, ਆਜ਼ਾਦ ਇਕੱਠੇ ਹੋਵਾਂਗੇ, ਖਾਵਾਂ ਪੀਵਾਂਗੇ, ਮਿੱਤਰਾਂ ਦਾ ਇਹ ਕੰਮ ਹੈ। ਫਿਰ ਮਨੁੱਖ ਮਿੱਤਰਾਂ ਨੂੰ ਖੁਸ਼ੀ ਕਰਦਾ, ਇਸਤਰੀ ਨੂੰ ਖੁਸ਼ੀ ਕਰਦਾ, ਪਰ ਦੋਵਾਂ ਵਾਸਤੇ ਜੋ ਵੀ ਕਰਨਾ ਪਵੇ ਉਹੀ ਕਰਦਾ। ਜੋ ਵੀ ਕਿਹੋ ਜਿਹੀ ਕਮਾਈ ਕਰਨੀ ਪਵੇ ਕਿ ਮਿੱਤਰਾਂ ਨੂੰ ਖੁਸ਼ ਕਰਨਾ, ਫਿਰ ਪੈਸੇ ਚਾਹੀਦੇ ਨੇ, ਮਾਇਆ ਜੋੜਨੀ ਹੈ। ਇਸਤਰੀ ਨੂੰ ਖੁਸ਼ ਕਰਨਾ, ਮਾਇਆ ਜੋੜਨੀ ਹੈ। ਪਰ ਮਹਾਰਾਜ ਕਹਿੰਦੇ ਕੰਮ ਲੋੜੈ ਸੋਇਨਾ ਰੁਪਾ, ਮਿੱਤਰ ਲੋੜੇਨ ਸੋ ਖਾਧਾ ਤਾ, ਨਾਨਕ ਪਾਪ ਕਰੇ ਤਨ ਕਾਰਨ। ਇਹਨਾਂ ਦੋਵਾਂ ਵਾਸਤੇ ਪਾਪ ਕਰਦੇ, ਮਿੱਤਰਾਂ ਨੂੰ ਖੁਸ਼ ਕਰਨਾ, ਇਸਤਰੀ ਨੂੰ ਖੁਸ਼ ਕਰਨਾ, ਪਰਿਵਾਰ ਨੂੰ ਖੁਸ਼ ਕਰਨਾ। ਕਹਿੰਦੇ ਫਿਰ ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜਮਪੁਰ ਵਾਧਾ ਤਾ। ਕਹਿੰਦੇ ਜਵਾਂ ਨੂੰ ਬਣ ਕੇ, ਜਵਾਂ ਦੇ ਬਣ ਕੇ ਤੈਨੂੰ ਲਿਜਾਣਾ, ਨਾ ਮਿੱਤਰਾਂ ਨੂੰ ਲਿਜਾਣਾ, ਨਾ ਕਿਸੇ ਹੋਰ ਨੂੰ ਲੈ ਕੇ ਜਾਣਾ। ਤੋ ਜਿਹੋ ਜਿਹਾ ਉਹਨਾਂ ਨੂੰ ਖੁਸ਼ੀ ਕਰਨ ਵਾਸਤੇ ਅਸੀਂ ਸੇਵਾ ਕਰਦੇ ਹਾਂ। ਤੋ ਇਹ ਕਵੀ ਨੇ ਚਾਰ ਲੈਣਾ ਲਿਖੀਆਂ ਨੇ, ਕਹਿੰਦੇ ਉਹਨਾਂ ਨੂੰ ਖੁਸ਼ੀ ਕਰਨ ਵਾਸਤੇ ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਕਹਿੰਦੇ ਚੰਗਾ ਕਰਮ ਛੱਡ ਕੇ ਫਿਰ ਪੁੱਠਾ ਕਰਮ ਕਰਦੇ ਨੇ, ਜਿਹੜਾ ਨਹੀਂ ਕਰਨੇ ਯੋਗ ਹੁੰਦਾ। ਸ਼ੁਭ ਕਾਜ ਕੋ ਛੋੜ ਅਕਾਜ ਕਰੇ। ਔਰ ਕਹਿੰਦੇ ਜਗ ਲਾਜ ਨਾ ਆਦਤ ਹੈ ਇਨ ਕੋ, ਕਹਿੰਦੇ ਜਗ ਦੀ ਸ਼ਰਮ ਨੀ ਚੱਕੀ ਗਈ। ਅੱਜ ਦੇ ਕੇ ਰਹੇ ਹਾਂ, ਮੈਂ ਹੈਰਾਨ ਹੋਇਆ ਤਾਂ ਮੈਨੂੰ ਟੀਵੀ ਤੇ ਦਿਖਾਉਣ ਲੱਗ ਗਏ ਵਿਆਹ। ਫਿਰ ਉਹ ਵਿਆਹ ਲਈ ਕੁੜੀ ਵੀ ਨੱਚੇ ਤੇ ਨਾਲੇ ਬਾਪ ਵੀ ਨੱਚੇ। ਫਿਰ ਮੇਰੇ ਕੋ ਗੀਤ ਯਾਦ ਆ ਗਿਆ ਹੈ, ਉਹ ਗੀਤ ਭਰਿਆ ਹੈ, ਹਿੰਦੀ ਦੇ ਵਿੱਚ ਗੀਤ ਹੈ, ਉਹਨਾਂ ਨੇ ਬੜਾ ਸੋਹਣਾ ਇਹ ਭਰਿਆ। ਕਹਿੰਦੇ ਐਸਾ ਕਲਯੁਗ ਦਾ ਸਮਾਂ ਖਿੱਚਿਆ, ਕਹਿੰਦੇ ਐਸਾ ਕਲਯੁਗ ਆਏਗਾ। ਤੋ ਕਹਿੰਦੇ ਹੰਸ ਕਹੇ ਤੋ ਹੰਸ ਚੁਗੇਗਾ ਦਾਣਾ, ਦੁਰਕਾ ਕਊਗਾ ਮੋਤੀ ਖਾਏਗਾ, ਇਸ ਤਰ੍ਹਾਂ ਦੇ ਕਿਹਾ। ਫਿਰ ਅੱਗੇ ਉਹਨੇ ਦੋ ਜਣਾ ਕਹੀਆਂ ਨੇ, ਕਹਿੰਦੇ ਸੋਨੇ ਸੋਨੇ ਮੰਦਰ ਰਹੇਗੇ, ਕਹਿੰਦਾ ਮੰਦਰ ਸੋਨੇ ਹੋਣਗੇ, ਮਹਾਰਾਜ ਕਿਸੇ ਨੀ ਜਾਣਾ। ਕਹਿੰਦਾ ਸੋਨੇ ਸੋਨੇ ਮੰਦਰ ਰਹੇਗੇ, ਬਲੀ ਰਹੇਗੀ ਮਧਸ਼ਾਲਾ, ਮਧਸ਼ਾਲਾ ਸ਼ਰਾਬ ਖਾਨਾ। ਕਹਿੰਦੇ ਸ਼ਰਾਬ ਖਾਨੇ ਤੇ ਰੌਣਕਾਂ ਹੋਣਗੀਆਂ ਤੇ ਮੰਦਰਾਂ ਦੇ ਵਿੱਚ ਸੁਨਸਾਨ ਹੋਵੇਗੀ। ਅੱਜ ਸਾਡੇ ਸਾਹਮਣੇ ਗੁਰਦੁਆਰੇ ਚ ਕਿੰਨੇ ਵੀ ਲੋਕ ਨੇ, ਪੱਬਾਂ ਤੇ ਰੌਣਕਾਂ ਲੱਗੀਆਂ ਪਈਆਂ, ਜਾ ਕੇ ਵੇਖੋ, ਸਾਰੀ ਰਾਤ ਗੱਡੀਆਂ ਢੋਈ ਜਾਂਦੇ ਨੇ ਤੱਕ ਤੱਕ ਕੇ। ਚਲੋ ਉਹ ਤਾਂ ਹੋਏ, ਸਾਡੇ ਵੀ ਇੱਥੇ ਹੀ ਨਹੀਂ, ਇੰਡੀਆ ਦੇ ਵਿੱਚ ਰਹਿ ਰਾਤ ਦਾ ਟਾਈਮ ਹੁੰਦਾ ਗੁਰਦੁਆਰੇ ਤੇ ਪੀਣ ਦਾ ਟਾਈਮ ਹੁੰਦਾ ਠੇਕੇ ਤੇ। ਫਿਰ ਚੰਗੇ ਚੰਗੇ ਸਿਆਣੇ ਨੌਜਵਾਨ ਦੀ ਗੱਲ ਛੱਡੋ, ਬਜ਼ੁਰਗ ਵੀ ਫਿਰ ਠੇਕਿਆਂ ਤੇ ਬੈਠੇ ਨੇ ਗੁਰਦੁਆਰੇ, ਇਕੱਲਾ ਭਾਈ ਜੀ ਤੇ ਗੁਰੂ ਗ੍ਰੰਥ ਸਾਹਿਬ, ਬਸ ਤੀਜਾ ਬੰਦਾ ਨੀ ਕੋਈ ਹੁੰਦਾ। ਤੇ ਉਹ ਕਹਿੰਦਾ ਫਿਰ ਕਹਿੰਦੇ ਉਹ ਲੈਣਾ ਜਹਾਜ਼ ਆ ਜਾਂਦੀਆਂ ਨੇ, ਉਹ ਕਹਿੰਦੇ ਸੁਣਦੇ ਸੁਣਦੇ ਮੰਦਰ ਰਹੇਗੇ, ਤੋ ਕਹਿੰਦੇ ਸੁਣਦੇ ਸੁਣਦੇ ਮੰਦਰ ਰਹੇਗੇ, ਭਰੀ ਰਹੇਗੀ ਮਧਸ਼ਾਲਾ, ਕਹਿੰਦੇ ਬਾਪ ਕੇ ਆਗੇ ਨਾਸ਼ ਕਰੇਗੀ ਉਸਕੇ ਘਰ ਕੀ ਜੋ ਬਾਲਾ, ਕਹਿੰਦੇ ਆਪ ਦੇ ਪਿਓ ਦੇ ਮੂਹਰੇ ਲੜਕੀ ਨਾਸ਼ ਕਰੇਗੀ। ਤੇ ਮੈਂ ਦੇਖ ਕੇ ਹੈਰਾਨ ਹੋਇਆ ਕਿ ਪਿਓ ਵੀ ਨੱਚਦਾ, ਧੀ ਵੀ ਨੱਚਦੀ ਹੈ। ਤੇ ਉਹਦੇ ਉਹ ਕਹਿੰਦਾ ਉਹ ਕਵੀ ਕਹਿੰਦੇ ਸਭ ਕਾਜ ਕੋ ਛੋੜ ਅਕਾਜ ਕਰੇ, ਜਗ ਲਾਜ ਨਾ ਆਵਤ ਹੈ ਇਨ ਕੋ। ਕਹਿੰਦੇ ਫਿਰ ਜਗ ਦੀ ਸ਼ਰਮ ਚੱਕ ਕੇ ਸਾਰੀ ਖੋ ਕੇ, ਜਗ ਲਾਜ ਨਾ ਆਵਤ ਹੈ ਇਨ ਕੋ। ਫਿਰ ਕਹਿੰਦੇ ਇੱਥੇ ਹੀ ਬਸ ਨਹੀਂ ਹੈ, ਸਭ ਕਾਜ ਕੋ ਛੋੜ ਅਕਾਜ ਕਰੇ, ਜਗ ਲਾਜ ਨਾ ਆਵਤ ਹੈ ਇਨ ਕੋ, ਇੱਕ ਨਾਲ ਬੁਲਾਏ ਨਚਾਵਤ ਹੈ। ਫਿਰ ਕਹਿੰਦਾ ਇੱਕ ਇਸਤਰੀ ਨੂੰ ਲਾਉਣਗੇ ਵਿਆਹ ਦੇ ਵਿੱਚ, ਔਰ ਅਖੰਡ ਪਾਠ ਹੋਵੇਗਾ, ਪਾਠੀਆਂ ਨੂੰ ਉੱਥੇ ਦੋ ਦੋ ਰੁਪਿਆ ਦੇਣਗੇ ਤੇ ਉਹਦੇ ਵਾਸਤੇ 30,000 40,000। ਮੈਂ ਇੱਕ ਦੇ ਵਿਆਹ ਤੇ ਗਿਆ, ਗੁਰਸਿੱਖ ਪਰਿਵਾਰ, ਚੰਗਾ ਗੁਰਸਿੱਖ, ਤੇ ਮੈਂ ਗਿਆ ਜਾ ਕੇ ਪਹਿਲੀ ਵਾਰ ਵੇਖਿਆ ਸੀ ਉਹ ਤਾਂ ਵੀ ਚੱਲ ਪਿਆ ਉਦੋਂ, ਤੇ ਨਾਲ ਚੋਣ ਲੱਗ ਰਿਹਾ, ਮੈਂ ਹੋਇਆ ਕੀ ਕਰੇ। ਕਹਿੰਦਾ ਜੀ ਵਿਆਹ ਚ ਕਰਨਾ ਹੀ ਪੈਂਦਾ, ਤੁਸੀਂ ਗੁਰਸਿੱਖ ਪਰਿਵਾਰ ਸ਼ਰਾਬ ਬਣ ਰਹੇ ਹੋ, ਕਿੰਨੇ ਪੈਸੇ ਦਿੱਤੇ ਇਹਨਾਂ ਨੂੰ, ਕਹਿੰਦਾ 30,000 ਉਦੋਂ 30 ਸੀ, ਹੁਣ ਸਿਰ ਜ਼ਿਆਦਾ ਜਿੰਦੇ ਹੁੰਦੇ। ਕੱਲ ਮੈਂ ਗ੍ਰੰਥੀਆਂ ਨੂੰ ਦਿੱਤਾ 30,000 ਕਿਸੇ ਨਾਮ ਨੀ। ਮੈਂ ਕਿਹਾ ਫਿਰ ਪਾਲ ਨਾਲ ਵੀ ਮਾੜਾ ਸਮਝਿਆ, ਇਹਦਾ ਪਾਲ ਵੀ ਤੈਨੂੰ ਲੱਗ ਜਾਣਾ, ਇਹ ਸਾਰਿਆਂ ਨੂੰ ਲੱਗਿਆ ਕਰਦਾ, ਪਰ ਜਿਹੜਾ ਗੁਰਸਿੱਖ ਹੋ ਕੇ ਇਹੋ ਜਿਹਾ ਕੰਮ ਕਰੇ ਨਾ, ਕਿਉਂਕਿ ਮਹਾਰਾਜ ਕਹਿੰਦੇ ਨੇ ਪਹਿਲਾਂ ਆਪਾ ਆਪਾ ਆਇਆ ਬੰਦੇ, ਪਿੱਛੋਂ ਨੇ ਗੱਲ ਚਾਕੜਿਆਂ ਚਾਕੜੇ ਜਿਹੜੇ ਨੇ ਵਿਦਿਆਰਥੀ ਜਿਹੜੇ ਨੇ ਵਿਦਿਆ ਚੱਕਣ ਵਾਲੇ ਸਟੂਡੈਂਟ ਉਹਨਾਂ ਦੀ ਵਾਰੀ ਬਾਅਦ ਚ ਆਉਣੀ ਹੈ ਤੇ ਟੀਚਰ ਨੇ ਉਹ ਪਹਿਲਾਂ ਫਸਣੇ ਨੇ। ਇਸ ਕਰਕੇ ਟੀਚਰ ਹੋਵੇ ਗਲਤ ਕੰਮ ਕਰੇ ਮੈਂ ਕਹਿੰਦਾ ਪਾਪ ਲੱਗ ਸਕਦਾ ਜੋ ਪ੍ਰਾਸ਼ਿਤ ਕਰ ਲਿਆ ਜੀ। ਸੋ ਕੁਦਰਤ ਨੇ ਐਸੀ ਹੋਇਆ ਕਿ ਪਾਪ ਵੀ ਲੱਗ ਗਿਆ ਉਹ ਮੁੰਡਾ ਕਿਸੇ ਨੂੰ ਮਾਰਨ ਲੱਗਿਆ ਸੀ ਹੋਰ ਤੇ ਗੋਲੀ ਉਹਦੇ ਲੱਗੀ ਮੁੰਡੇ ਜਿਹੜਾ ਵਿਆਹ ਕੀਤਾ ਸੀ ਤੇ ਉਹ ਲੜਾਈ ਕਰ ਗਿਆ ਮਗਰੋਂ ਵਿਗਾੜ ਪੈ ਗਿਆ। ਸੋ ਇਸ ਕਰਕੇ ਗੁਰੂ ਦੇ ਪਿਆਰੇ ਉਹ ਐਸੇ ਐਸੇ ਕਰਮ ਕਰਦੇ ਨੇ ਕਦੇ ਇੱਕ ਨਾਲ ਬੁਲਾਏ ਨਚਾਲਤ ਹੈ ਧਾਨਿਆ ਧਾਨ ਗਵਾਵਨ ਕਹੋ ਕਹਿੰਦੇ ਇੱਕ ਇਸਤਰੀ ਨੂੰ ਲਾ ਕੇ ਚਾਹਣਗੇ ਫਿਰ ਧਨ ਨੂੰ ਵੀ ਖਰਾਬ ਕਰਨਗੇ ਤੇ ਮਾਇਆ ਨੂੰ ਵੀ ਖਰਾਬ ਕਰਨਗੇ। ਫਿਰ ਉਲਾਂਭਾ ਰੱਬ ਤੇ ਕਈ ਗੱਲਾਂ ਚੇਤੇ ਆ ਜਾਣ ਕਈ ਸਾਲ ਹੋ ਗਏ ਮੈਂ ਘਰ ਚ ਗਿਆ ਬਾਬਾ ਜੀ ਘਰ ਚ ਬਹੁਤ ਹੀ ਵਿਘਨ ਪੈ ਗਿਆ ਬੱਚੇ ਵੀ ਚਲੇ ਗਏ ਫਲਾਣਾ ਕੁਛ ਵੀ ਹੋ ਗਿਆ ਸੀ ਪਾਠ ਵੀ ਕੀਤੇ ਅਖੰਡ ਪਾਠ ਵੀ ਕੀਤੇ ਸੀ। ਪਿਛਲੇ ਸਾਲ ਮੈਂ ਗਿਆ ਬਾਹਰ ਕਨੇਡਾ ਤੇ ਅਖੰਡ ਪਾਠ ਕੀਤੇ ਪਾਠ ਕੀਤੇ ਸਾਨੂੰ ਪਾਪ ਕਿਉਂ ਲੱਗਿਆ ਮਨ ਕੋਈ ਪਾਪ ਤੇ ਨਹੀਂ ਨਾਲ ਕੀਤਾ ਕੱਲੇ ਅਖੰਡ ਪਾਠ ਕਰਕੇ ਆ ਗਏ ਤੇ ਨਾਲ ਨਾਚ ਵੀ ਕੀਤੇ ਹੁਣ ਤਾਂ ਸੁਭਾਇਆ ਤੁਹਾਨੂੰ ਬਾਰੇ ਜਾ ਕੇ ਕਿਹੜਾ ਕੀਤੇ ਤਾਂ ਵੀ ਸੀ ਪਾਪ ਤੇ ਦੋ ਦਿੰਦਾ ਨਾਚ ਤੇ ਕਿਉਂ ਨੀ ਦਿੰਦਾ ਜਿਹਨੇ ਸਾਰਾ ਕੁਛ ਕੀਤਾ ਨਾਚ ਤੇ ਕਹਿੰਦਾ ਮੈਂ ਲੱਖ ਰੁਪਇਆ ਜਾਂਦਾ ਤੇ ਪਾਠ ਵੀਹ ਜਾਂਦਾ ਘਰ ਖਰਾਬ ਕਿਉਂ ਹੋ ਗਿਆ ਤੇ ਜਿਹਨੇ 30,000 ਲਾਇਆ ਉਹਦੀ ਕੋਈ ਗੱਲ ਨੀ ਉਹ ਧੁਪੋ ਕੇ ਰੱਖਦਾ। ਸੋ ਫਿਰ ਉਹ ਕਵੀ ਕਹਿੰਦਾ ਕਿ ਨਾਲ ਬੁਲਾਏ ਨਚਾਵਤ ਹੈ ਧਨਿਆ ਧਾਮ ਗਵਾਵਨ ਕਹੋ ਧਨ ਵੀ ਗਿਆ ਘਰ ਵੀ ਗਿਆ ਧਨਿਆ ਧਾਮ ਗਵਾਵਨ ਕਹੋ। ਫਿਰ ਕਹਿੰਦੇ ਪਤਾ ਉਹ ਕਵੀ ਲਿਖਦਾ ਕਹਿੰਦਾ ਫਿਰ ਸੁਰਤਾਲ ਕਹਿ ਤ੍ਰਿਕ ਹੈ ਤ੍ਰਿਕ ਹੈ ਕਹਿੰਦੇ ਸੁਰਤਾਲ ਕਹਿੰਦੇ ਫਿਟੇ ਮੂੰਹ ਹੈ ਫਿਟੇ ਮੈਂ ਸੁਰਤਾਲ ਬੱਜਦਾ ਉਹ ਫਿਰ ਕਹਿੰਦੇ ਢੋਲਕੀ ਬੱਜੇ ਨਾ ਮਿਰਦਾ ਵੀ ਕਹਿ ਕਿਨਕੋ ਕਿਨਕੋ ਕਹਿੰਦੇ ਫਿਟੇ ਨੂੰ ਹੈ ਤੇ ਕਿਨਕੋ ਕਹਿੰਦੇ ਤਬ ਹਾਥ ਉਠਾਏ ਕਿ ਰਾਂਡ ਕਹੇ ਤੂੰ ਨੱਚਦੀ ਹੈ ਕਹਿੰਦੇ ਇਨਕੋ ਇਨਕੋ ਜਿਹੜੇ ਸੁਣਦੇ ਨੇ ਇਹਨਾਂ ਨੂੰ ਫਿਟੇ ਮੂੰਹ ਉਰਗੀ ਨੂੰ ਕਹਿੰਦੇ ਫਿਟੇ ਮੀਨਾ ਨੇ ਉਰਗੀ ਨੂੰ ਫਿਟੇ ਮੂੰਹ। ਸੋ ਇਹੋ ਹਾਲਤ ਹੈ ਸਾਡੀ ਗੁਰੂ ਪਿਆਰੇ ਪਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਿਹੋ ਜੀ ਜਥਾ ਯੋਗ ਸੇਵਾ ਹੈ ਉਹ ਕਰੋ ਕਿ ਜਥਾ ਯੋਗ ਦਾ ਮਤਲਬ ਇਹ ਨਹੀਂ ਜੋ ਚਾਹੁੰਦਾ ਉਹ ਜਥਾ ਯੋਗ ਹੈ ਆਪਾਂ ਦੇਖੋ ਕਿ ਅਸੀਂ ਕਿੱਥੇ ਖੜੇ ਉਹ ਜੀ ਸੇਵਾ ਕਰੋ ਜੇ ਸਾਡਾ ਧਰਮ ਅਸੀਂ ਗੁਰਸਿੱਖੀ ਚ ਹਾਂ ਲੋਕਾਂ ਵਾਸਤੇ ਪਾਪ ਕਿਉਂ ਕਰੀਏ ਲੋਕਾਂ ਨੇ ਕੀ ਦੇਣਾ ਲੰਗਰ ਸਿਖਾਓ ਜਿਹਾ ਜਾਪ ਸਕਦੇ ਹਾਂ। ਸੋ ਇਸ ਕਰਕੇ ਐਸਾ ਵੀ ਕਰਨਾ ਚਾਹੀਦਾ ਕਦੇ ਵਾਸਤੇ ਵੀ ਬਹੁਤੀਆਂ ਖੁਸ਼ੀਆਂ ਔਰ ਕਦੇ ਉਹ ਗਮੀਆਂ ਚ ਬਦਲ ਜਾਂਦੀਆਂ ਨੇ ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਭੈ ਦੇਣਾ ਚਾਹੀਦਾ ਖੁਸ਼ੀ ਗਮੀ ਬਰਾਬਰ ਸਮਝ ਕੇ ਭੈ ਕਰਨਾ ਚਾਹੀਦਾ। ਕੋਈ ਵੀ ਖੁਸ਼ੀ ਖੁਸ਼ੀ ਨੀ ਰਹਿੰਦੀ ਹੈ ਕੋਈ ਵੀ ਖੁਸ਼ੀ ਦੁਨੀਆਂ ਤੇ ਖੁਸ਼ੀ ਨੀ ਰਹਿੰਦੀ ਉਹ ਸੋਗ ਚ ਬਦਲਦੀ ਹੈ। ਦੁਨੀਆਂ ਤੇ ਕੋਈ ਵੀ ਐਸੀ ਵਸਤੂ ਨਹੀਂ ਹੈ ਜਿਹਦੀ ਅਸੀਂ ਖੁਸ਼ੀ ਜਿਹੜੀ ਮਰਜ਼ੀ ਬਣਾ ਲਈਏ ਤੇ ਉਹਦਾ ਅੰਤ ਬੜਾ ਦੁਖਦਾਈ ਹੈ ਬੜਾ ਸੋਗਮਈ ਹੈ। ਮੰਨ ਲਓ ਜਨਮ ਬੜੀ ਖੁਸ਼ੀ ਹੈ ਬੜੇ ਢੋਲ ਵੱਜਦੇ ਨੇ ਧਮੱਕੇ ਵੱਜਦੇ ਨੇ ਵਧਾਈਆਂ ਦਿੰਦੇ ਨੇ ਔਰ ਜਨਮਦਿਨ ਮਨਾ ਵੀ ਰਹੇ ਨੇ ਮਨਾਉਂਦੇ ਨੇ ਚਲੋ ਬੱਚੇ ਮਨਾਉਂਦੇ ਨੇ ਵਿਚਾਰਿਆਂ ਨੂੰ ਚਲੋ ਉਤਸ਼ਾਹ ਹੈ ਮਨਾ ਲੈਂਦੇ ਨੇ 80-80 ਸਾਲ ਦੇ ਬੜੇ ਮਨਾਉਂਦੇ ਨੇ 80 ਸਾਲ ਦੀ ਉਮਰ ਹੋ ਗਈ ਜਨਮ 80 ਸਾਲ ਪਿੱਛੇ ਰਹਿ ਗਿਆ ਮੌਤ 2-3 ਸਾਲ ਆਉਣ ਵਾਲੀ ਹੈ ਮੌਤ ਨੀ ਮਨਾਉਂਦਾ ਅੱਜ ਵੀ ਨਾ ਮੌਤ ਨੂੰ ਭੁਲਾ ਦੇ ਉੱਪਰ ਜਨਮ ਖੁਸ਼ੀ ਹੈ ਮੌਤ ਦੁੱਖ ਹੈ ਮੌਤ ਸਭ ਦੀ ਹੋਣੀ ਹੈ ਜਨਮ ਹੈ ਉਹਦੀ ਮੌਤ ਹੋਣੀ ਹੈ ਜੋ ਜਨਮ ਹੈ ਸੋ ਸਰ ਪਰਮ ਹੁਆ ਕਾਹਦੀ ਖੁਸ਼ੀ ਹੈ ਜਨਮਦਿਨ ਦੀ ਖੁਸ਼ੀ ਕਾਹਦੀ ਹੈ ਜਨਮ ਦਿਨ ਦੀ ਪ੍ਰਾਪਤੀ ਕੀਤੀ ਹੈ 10 ਸਾਲ ਕੱਟ ਕੇ 20 ਸਾਲ ਕੱਟ ਕੇ ਘਾਟੇ ਨੂੰ ਖੁਸ਼ੀ ਮਨੀ ਬੈਠਾ ਜਿਹੜਾ ਘਾਟਾ ਪੈ ਰਿਹਾ ਉਹਨੂੰ ਖੁਸ਼ੀ ਮਨਾਉਂਦਾ ਮੇਰਾ ਜਨਮ ਹੋਇਆ ਬੜੀ ਪ੍ਰਾਪਤੀ ਕੀਤੀ ਹੈ ਦੁੱਖ ਰਹਿੰਦਾ ਜਾ ਰਿਹਾ ਜਨਮ ਦਿਨ ਤੋਂ ਲੈ ਕੇ ਰੋਜ਼ ਘਟਦਾ ਜਾ ਰਿਹਾ ਘਟਦਾ ਜਾ ਰਿਹਾ। ਫਿਰ ਕਬੀਰ ਭਗਤ ਨੇ ਬਚਨ ਕਹੇ ਨਾ ਕਹਿੰਦਾ ਸੰਸਾਰ ਨੂੰ ਕੀ ਸਮਝਾਈਏ ਐਡਾ ਸੰਸਾਰ ਕਹਿੰਦੇ ਇਸ ਨੂੰ ਸਮਝ ਲਿਆ ਇਹਨੇ ਵਧਣ ਨੂੰ ਘਟਣ ਨੂੰ ਵਧਣਾ ਮੰਨਿਆ ਹੋਇਆ ਇਸ ਨੇ ਨੁਕਸਾਨ ਨੂੰ ਨਫ਼ਾ ਮੰਨਿਆ ਹੋਇਆ ਔਰ ਇਸ ਨੇ ਭਿਆਨਕ ਦੁੱਖ ਨੂੰ ਸੁੱਖ ਮੰਨਿਆ ਹੋਇਆ ਇਸ ਨੇ ਭਿਆਨਕ ਬਿਮਾਰੀ ਨੂੰ ਆਨੰਦ ਮੰਨਿਆ ਹੋਇਆ ਸਮਝ ਨੀ ਆਉਂਦੀ ਹੈ ਕਾਹਦੀਆਂ ਖੁਸ਼ੀਆਂ ਮਨਾ ਰਹੇ ਨੇ। ਸੋ ਗੁਰਮੁਖ ਪਿਆਰੋ ਉਹ ਕਬੀਰ ਭਗਤ ਜੀ ਕਹਿੰਦੇ ਜਾਨਨੀ ਜਾਨ ਸੁੱਤ ਵੱਡਾ ਹੋਤ ਹੈ ਮਾਂ ਬੜੀ ਖੁਸ਼ੀਆਂ ਮਨਾਉਂਦੀ ਹੈ ਮੇਰਾ ਮੁੰਡਾ ਵੱਡਾ ਹੋ ਗਿਆ ਐਡਾ ਵੱਡਾ ਹੋ ਗਿਆ ਕਦੇ ਸੋਚਿਆ ਵੀ ਸਾਲ ਕਿੰਨੇ ਘੱਟ ਗਏ ਚਲੋ 100 ਸਾਲ ਦੀ ਉਮਰ ਹੈ ਮੁੰਡਾ 20 ਸਾਲ ਦਾ ਹੋ ਗਿਆ 80 ਰਹਿ ਗਏ 20 ਤਾਂ ਗਏ ਪੰਜਾਹ ਸਾਲ ਦੀ ਉਮਰ ਹੈ, ਤੀਹ ਹਜੇ ਵੀ 20 ਗਏ ਵਿੱਚੋਂ, ਘੱਟ ਰਹੇ ਹੈ ਤੇ ਖੁਸ਼ੀ ਮਨਾ ਰਹੇ ਹੈ। ਤੇ ਕਬੀਰ ਜੀ ਕਹਿੰਦਾ ਜਨਨੀ ਜਾਨ ਸੁਤ ਵੱਡਾ ਹੋਤ ਹੈ, ਕਹਿੰਦਾ ਇਤਨਾ ਖੁਲਾ ਜਾਣਾ ਹੈ ਜੇ ਦਿਨ ਦਿਨ ਅਵਧ ਘੱਟਦਾ ਹੈ। ਤੂੰ ਇਉਂ ਕਿਹੜੀ ਸੋਚਦੀ ਕਿ ਮੇਰੇ ਇਸ ਲਾਲ ਦੀ ਉਮਰ ਘੱਟਦੀ ਜਾ ਰਹੀ ਹੈ, ਜਿਹੜੀਆਂ ਮਾਵਾਂ ਨੇ ਸੋਚਿਆ ਉਹਨਾਂ ਮਾਵਾਂ ਦੇ ਪੁੱਤਰ ਭਗਤ ਹੁੰਦੇ ਬੜੇ ਸੋਚਿਆ। ਮਾਮਾ ਨੇ ਫਰੀਦ ਦੀ ਮਾਂ ਨੇ ਸੋਚਿਆ ਬੇਟਾ ਇਹ ਤੇਰੀ ਉਮਰਾਂ ਘੱਟਦੀ ਜਾ ਰਹੀ ਹੈ, ਫਿਰ ਮਾਂ ਕੀ ਕਰਾਂ, ਖੁਦਾ ਨੂੰ ਯਾਦ ਕਰ, ਖੁਦਾ ਪਦਾ ਕਰ। ਜਦੋਂ ਬੱਚਾ ਸੀ ਪਦਾ ਕਰੇ ਕਿ ਹੁਣ ਪਦਾ ਦਾ ਕੋਈ ਪਹਿਲਾਂ ਰਸਤੇ ਹੈ ਨੀ, ਕਿਉਂਕਿ ਪਦਾ ਤੇ ਪਹਿਲਾਂ ਪਏ ਤਾਂ ਸਰ ਜੋਗਲ ਉਣੀ ਚੱਕੀ ਹੈ, ਇਹਦਾ ਅਲੋਣੀ ਸਿਰ ਹੈ, ਇਹਨੂੰ ਕਿਵੇਂ ਯਾਦ ਕਰੇ ਕੋਈ, ਕੋਈ ਰਸ ਨਹੀਂ, ਕੋਈ ਦਿਸਦਾ ਨਹੀਂ ਉਹਦੇ ਕੁਛ, ਕਿਉਂਕਿ ਵਸਤੂ ਦਿਸਣ ਦੀ ਨਹੀਂ ਹੈ। ਪਰਮਾਤਮਾ ਨੂੰ ਚੇਤੇ ਪਹਿਲਾਂ ਕਰਨਾ ਪੈਂਦਾ, ਦਿੱਤਾ ਬਾਅਦ ਚ, ਉਹਦੇ ਵਾਸਤੇ ਜਤਨ ਪਹਿਲਾਂ ਕਰਨੇ ਪੈਂਦੇ ਨੇ, ਉਹਦੀ ਪ੍ਰਾਪਤੀ ਬਾਅਦ ਚ ਹੁੰਦੀ ਹੈ। ਦੁਨੀਆਂ ਦੀਆਂ ਚੀਜ਼ਾਂ ਦੀ ਅਸੀਂ ਪ੍ਰਾਪਤੀ ਪਹਿਲਾਂ ਵੇਖਦੇ ਹਾਂ ਤੇ ਫਿਰ ਸੌਦਾ ਕਰਦੇ ਹਾਂ। ਪਹਿਲਾਂ ਵਸਤੂ ਜਾਣ ਕੇ ਤਾਂ ਕੀਚੇ ਵਪਾਰ, ਦੁਨੀਆਂ ਦਾ ਵਪਾਰ ਚੱਲਦਾ ਕਿਵੇਂ ਹੈ, ਪਹਿਲਾਂ ਵਸਤੂ ਵੇਖਦੇ ਹਾਂ, ਪਰ ਵਸਤੂ ਵੇਖ ਕੇ ਉਹਦਾ ਵਪਾਰ ਕਰਦੇ ਹਾਂ। ਪਰ ਪਰਮਾਤਮਾ ਧਰਮ ਦੀ ਦੁਨੀਆਂ ਚ ਐਸਾ ਨਹੀਂ ਹੈ, ਉਹ ਪਹਿਲਾਂ ਵਪਾਰ ਸ਼ੁਰੂ ਕਰਨਾ ਪਵੇਗਾ, ਵਸਤੂ ਬਾਅਦ ਚ ਮਿਲੇਗੀ। ਫਿਰ ਉਹਦਾ ਕੋਈ ਏਵ ਨਹੀਂ ਹੈ, ਕੋਈ ਟੈਮ ਹੈ, ਅਸੀਂ ਕੋਈ ਵੀ ਖੇਤੀ ਕਰਦੇ ਹਾਂ ਉਹਦਾ ਟੈਮ ਹੈ ਕਿ ਫਲ ਕਦੋਂ ਦੇਗੀ, ਕੋਈ 6 ਮਹੀਨੇ ਨੂੰ ਦਿੰਦੀ ਹੈ ਫਲ, ਕੋਈ ਸਾਲ ਨੂੰ ਦਿੰਦੀ ਹੈ, ਕਈ ਬੂਟੇ ਐਸੇ ਨੇ 5-10 ਸਾਲਾਂ ਬਾਅਦ ਉਹ ਫਲ ਦਿੰਦੇ ਨੇ, ਕਈ 40-40-50 ਸਾਲ ਵੀ ਦਿੰਦੇ ਨੇ, ਜੈਸੇ ਇਮਲੀ ਆਦਿ ਦੇ ਦਰਖਤ ਨੇ 30-40 ਸਾਲ ਦਾ ਉਹ ਫਲ ਦਿੰਦਾ। ਤੋ ਐਸੇ ਹੈ, ਪਰ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ, ਇਹਦੇ ਫਲ ਦਾ ਕੋਈ ਪਤਾ ਨਹੀਂ ਕਦੋਂ ਮਿਲਣਾ, ਇਹ ਹੁਣੇ ਵੀ ਮਿਲ ਸਕਦਾ, ਇੱਕ ਮਿੰਟ ਵੀ ਮਿਲ ਸਕਦਾ, ਇੱਕ ਸਵਾਸ ਵੀ ਮਿਲ ਸਕਦਾ, ਕਈ ਜਨਮ ਵੀ ਲੱਗ ਸਕਦੇ, ਇਹਦੇ ਅੰਤਰਾਲ ਦਾ ਕਿਸੇ ਨੂੰ ਪਤਾ ਨਹੀਂ ਹੈ। ਫਿਰ ਆਪਣੇ ਪੁੱਤਰ ਨੂੰ ਲਾਉਣਾ ਹੈ ਸਿਮਰਨ ਵਾਸਤੇ, ਮਾਂ ਨੇ ਬੜੇ ਢੰਗ ਵਰਤੇ, ਬੇਟਾ ਕਿਉਂਕਿ ਬੱਚੇ ਨੂੰ ਭੁੱਖ ਲੱਗਦੀ ਹੈ, ਮਾਂ ਮੈਂ ਅੱਜ ਰੋਟੀ ਚੂਰੀ ਖਾ ਲਈ ਹੈ, ਪੁੱਠੀ ਹੋਈ ਸਵਾਦਲੀ ਚੂਰੀ, ਹਾਂ ਬੇਟਾ ਤੂੰ ਮਿਲੇਗੀ ਖੁਦਾ ਕੋਲ, ਮੇਰੇ ਕੋਲ ਤਾਂ ਇਹ ਜੀ, ਖੁਦਾ ਨੂੰ ਯਾਦ ਕਰ, ਤਸਬੀ ਵਾਲਾ ਫੜਾ ਦੇਣੀ, ਮਸਾਲਾ ਵਿਛਾ ਦੇਣਾ, ਅੱਖਾਂ ਮੀਟ ਕੇ ਬੈਠ ਧਿਆਨ ਕਰ, ਉਹਨੇ ਧਿਆਨ ਕਰਨਾ, ਮਾਂ ਨੇ ਚੂਰੀ ਕੁੱਟ ਕੇ ਚੂਰੀ ਰੱਖ ਦੇਣੀ। ਐਸੀ ਅੱਜ ਮਾਂ ਮੈਂ ਸ਼ੱਕਰ ਖਾਣੀ ਹੈ, ਫਿਰ ਮਾਂ ਨੇ ਉਹੀ ਫਾਰਮੂਲਾ ਵਰਤਣਾ, ਅੱਜ ਮਾਂ ਮੈਂ ਫਲਾਣੀ ਚੀਜ਼ ਖਾਣੀ ਹੈ, ਇਹੋ ਹੀ ਕਰਨਾ। ਔਰ ਇੱਕ ਦਿਨ ਐਸਾ ਵੀ ਹੋਇਆ ਕਿ ਜਿਹਦੇ ਮਾਂ ਘਰੋਂ ਚਲੀ ਗਈ ਤੇ ਮਗਰ ਉਸੇ ਮੰਤ ਤੇ ਬੈਠ ਗਿਆ, ਮੈਂ ਚਾਹੀਦਾ ਹੈ, ਮਾਂ ਨੇ ਸੋਚਿਆ ਮੈਂ ਛੇਤੀ ਚੱਲਾਂ। ਤੋ ਮਾਂ ਛੇਤੀ ਨਾਲ ਆਈ, ਉਧਰੋਂ ਫਰੀਦ ਭਗਤ ਜੁੜ ਗਈ ਆਤਮਾ ਪਰਮਾਤਮਾ ਨਾਲ, ਮਹਾਰਸ ਪਹੁੰਚ ਗਿਆ, ਮਹਾਆਨੰਦ ਚ ਪਹੁੰਚ ਗਿਆ, ਮਹਾ ਖੁਸ਼ੀ ਚ ਪਹੁੰਚ ਗਿਆ। ਉਹ ਰਸ ਦੇਖ ਲਿਆ ਜਿਹੜਾ ਨਾ ਸ਼ੱਕਰ ਦੇ ਵਿੱਚ ਹੈ, ਨਾ ਖੰਡ ਦੇ ਵਿੱਚ ਹੈ, ਨਾ ਗੁੜ ਦੇ ਵਿੱਚ ਹੈ, ਨਾ ਦੁੱਧ ਦੇ ਵਿੱਚ ਹੈ, ਕਿਉਂਕਿ ਮਹਾਰਸ ਹੈ। ਹੁਣ ਉਹ ਮਹਾਰਸ ਪਹੁੰਚਿਆ ਤੇ ਮਾਂ ਕਾਹਲੀ ਨਾਲ ਆਈ ਹੈ, ਭੱਜੀ ਕਿਤੇ ਅੱਜ ਫਰੀਦ ਕਿਤੇ ਖਾਲੀ ਉੱਠ ਘਰੇ, ਉਹਦਾ ਭਰੋਸਾ ਨਾ ਟੁੱਟ ਜੇ। ਆਉਣ ਸਾਲ ਮਾਂ ਕਹਿੰਦੀ ਬੇਟਾ ਫਰੀਦ ਤੂੰ ਉੱਠ ਖੜੇ ਹੈ, ਕਹਿੰਦੇ ਹਾਂ ਮਾਂ, ਕਹਿਣ ਲੱਗੇ ਅੱਜ ਖੁਦਾ ਮੈਨੂੰ ਤੇਰੇ ਜਾਣ ਤੋਂ ਤੂੰ ਘਰੇ ਨੀ ਸ਼ੱਕਰ ਮੈਨੂੰ ਫੜਾ ਕੇ ਮੇਰੇ ਕੋਲ ਪਈ ਹੈ, ਅੱਜ ਖੁਦਾ ਮੈਨੂੰ ਜਾਂਦਾ ਜਾਂਦਾ ਦੇ ਗਿਆ ਸ਼ੱਕਰ। ਕਹਿੰਦਾ ਮਾਂ ਹੁਣ ਮੈਨੂੰ ਹੀ ਪਤਾ ਲੱਗ ਗਿਆ ਜਿਹੜੀ ਸ਼ੱਕਰ ਮੈਨੂੰ ਦੇ ਗਿਆ ਨਾ, ਅੱਜ ਸ਼ੱਕਰਾਂ ਤੋਂ ਬਾਹਰ ਨਾ ਕੀ ਗੱਲ ਆ, ਅੱਜ ਕਰਦੀ ਕਿਰਪਾ ਉਸ ਖੁਦਾ ਨੇ, ਉਸ ਖੁਦਾ ਨੇ ਮੈਨੂੰ ਸ਼ੱਕਰ ਦਿੱਤੀ, ਅੱਜ ਸ਼ੱਕਰ ਖੰਡ ਜਮਾਤ ਗੁਰ ਮਾਖਿਓ ਮਾਝਾ ਦੁੱਧ ਮਾਂ, ਇਹ ਸਾਰੀਆਂ ਵਸਤੂਆਂ ਮਿੱਠੀਆਂ ਸੀਆਂ, ਸਭੇ ਵਸਤੂ ਮਿੱਠੀਆਂ, ਰੱਬ ਦਾ ਪੂਜਣ ਦੁੱਧ, ਹੁਣ ਉਹ ਵਾਹਿਗੁਰੂ ਖੁਦਾ ਮੈਨੂੰ ਦੇ ਗਿਆ ਸ਼ੱਕਰ, ਉਹ ਜਿਹੜੀ ਤੂੰ ਰੋਜ਼ ਮੈਨੂੰ ਦਿੰਦੀ ਸੀ ਖੁਦਾ ਦਾ ਨਾਂ ਲੈ ਕੇ, ਅੱਜ ਉਹ ਖੁਦਾ ਮੈਨੂੰ ਸਿੱਧੀ ਦੇ ਗਿਆ, ਤੇ ਜਾਣ ਪੁੱਤਾਂ ਜੀ ਦੇ ਗਿਆ, ਸਭ ਕੁਛ ਜੁੜ ਗਈ ਆਤਮ, ਜੁੜੇ ਦਾ ਰਸ ਹੋ ਗਿਆ, ਆਨੰਦ ਹੋ ਗਿਆ। ਐਸੀਆਂ ਮਾਵਾਂ ਜਿਨ੍ਹਾਂ ਨੇ ਸੋਚਿਆ ਕਿ ਮੇਰੇ ਪੁੱਤਰ ਦੀ ਉਮਰ ਘੱਟ ਰਹੀ ਹੈ, ਐਸਾ ਸੋਚਿਆ, ਉਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਭਗਤੀ ਵੱਲ ਲਾਇਆ। ਸੋ ਇਸ ਕਰਕੇ ਕਬੀਰ ਜੀ ਕਹਿੰਦਾ ਜਨਨੀ ਜਾਨ ਸੁਤ ਵੱਡਾ ਹੋਤ ਹੈ, ਇਤਨਾ ਗੁਨਾ ਜਾਣੇ ਜੇ ਦਿਨ ਦਿਨ ਅਵਧ ਘੱਟ ਹੈ, ਮੋਰ ਮੋਰ ਕਰ ਅਰਸ ਲਾਲ ਕਰ ਬੇਗਤੀ ਜਮਰਾਓ ਹੱਸਦਾ। ਕਹਿੰਦਾ ਮੇਰਾ ਮੇਰਾ ਕਰਕੇ ਲਾਲ ਕਰਦੀ ਹੈ, ਪਿਆਰ ਕਰਦੀ ਹੈ, ਜਮਰਾ ਜਾ ਹੱਸਦਾ। ਕਹਿੰਦਾ ਦੇਖ ਮੇਰੀ ਖੁਰਾਕ ਨੇ ਪਾਲ ਰਹੀ ਹੈ, ਇਹ ਮੇਰੇ ਵਾਸਤੇ ਪਾਲ ਰਹੀ ਹੈ, ਕਿਉਂਕਿ ਅੰਤ ਨੂੰ ਮੈਂ ਇਸ ਨੂੰ ਲੈ ਕੇ ਜਾਣਾ, ਕਾਲ ਲਿਆਉਣਾ। ਤੋ ਇਸ ਕਰਕੇ ਮਾੜਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਵਧਣ ਨੂੰ ਘੱਟਣ ਮੰਨੇ ਹੈ, ਅਸੀਂ ਜਨਮ ਦਿਨ ਮਨਾਉਂਦੇ ਹਾਂ, ਮਰਨੇ ਨੂੰ ਬਤਾਉਂਦੇ ਹਾਂ। ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਖੁਸ਼ੀ ਭਾਵ ਦੁਖੀ ਵਿੱਚ ਨਾ ਬਦਲੇ, ਦੁੱਖ ਵਿੱਚ ਨਾ ਬਦਲੇ। ਕੋਈ ਵੀ ਵਸਤੂ ਐਸੀ ਨਹੀਂ, ਪਦਾਰਥ ਐਸਾ ਨਹੀਂ ਜਿਹੜਾ ਤੁਹਾਨੂੰ ਮਿਲਿਆ ਕਦੇ ਵਿਛੜੇ ਨਾ। ਸਭ ਵਿਛੜਨਗੇ, ਸਭ ਦਾ ਵਿਛੋੜਾ ਪੈਣਾ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਮਹਾਰਾਜ ਕਹਿੰਦੇ ਸਭਨਾ ਨੂੰ ਵਿਛੋੜਾ ਪੈਣਾ। ਕੋਈ ਵਸਤੂ ਨੀ ਜਿਹੜੀ ਤੁਹਾਡੇ ਨਾਲ ਰਹੇ, ਜਿਹੜੀ ਸਾਨੂੰ ਅੱਜ ਮਿਲੀ ਹੈ ਉਹਦੇ ਵਿਛੜਨਾ। ਬੜਾ ਚਾਹ ਹੈ ਵਿਆਹ ਦਾ ਪਰ ਵਿਛੜਨਾ, ਚਾਹਤੇ ਹੈ ਵਿਛੜਨਾ ਤਾਂ ਨਹੀਂ ਆਵੇਗਾ। ਹੁਣ ਤੇ ਪਹਿਲੇ ਵਿਛੜ ਜਾਂਦੇ ਨੇ, ਅੰਤਰ ਦੇ ਵਿਛੜਨਾ ਹੀ ਹੈ ਨਾ। ਕੋਈ ਪਤੀ ਚੜਾਈ ਕਰ ਗਿਆ, ਕੋਈ ਪਤਨੀ ਚੜਾਈ ਕਰ ਗਈ, ਵਿਛੜ ਗਿਆ, ਜੋੜੇ ਪੈ ਗਏ। ਇਸ ਕਰਕੇ ਹਰ ਇੱਕ ਵਸਤੂ ਜਿਹੜੀ ਮਿਲਦੀ ਹੈ ਦੁਨੀਆਂ ਤੇ ਵਿਛੜ ਗਈ ਹੈ, ਉਹਦੀ ਆਉਂਦੀ ਦੀ ਖੁਸ਼ੀ ਬਹੁਤੀ ਮਨਾਉਂਦੇ ਆ ਤੇ ਜਾਂਦੇ ਦਾ ਦੁੱਖ ਬਹੁਤਾ ਮਨਾਉਂਦੇ ਆ। ਇਸ ਕਰਕੇ ਕਹਿੰਦੇ ਸਮਝੇ ਰਹੋ ਬਹੁਤਾ ਕਾਹਨੂੰ ਇਸਨੇ ਅੜੀ ਟੱਪਾ ਕਰਨਾ, ਇਹੋ ਜਿਹੇ ਕਰਮ ਕਰਨੇ ਨੇ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੋ ਜੀ ਜਥਾ ਯੋਗ ਸੇਵਾ ਹੈ, ਉਹ ਆਏ ਨੇ ਗੁਰੂ, ਚੱਲ ਕੇ ਉਹਨਾਂ ਦੀ ਸੇਵਾ ਕਰਨੀ ਕਰੋ।
ਮੋਦਕ ਆਦਿਕ ਦੇਹੋ ਪਕਵਾਨਾ,
ਮੋਦਕ ਲੱਡੂਆਂ ਨੂੰ ਕਹਿੰਦੇ ਨੇ, ਆਦਿਕ ਦੇਹੋ ਪਕਵਾਨਾ। ਉਸ ਟਾਈਮ ਤੇ ਲੱਡੂ ਨੀ ਬੜਾ ਪਦਾਰਥ ਸੀ ਭਾਰੀ, ਤੇ ਮੁਰਗੇ ਵੀ ਚੱਕਰ ਨਾਲ ਚੱਲਦਾ ਕੰਮ, ਅੱਜ ਕੱਲ੍ਹ ਹੀ ਮੁਰਗੇ ਲੱਡੂ ਆ ਗਏ। ਅੱਜ ਸਭ ਆਖ ਗਏ ਲੋਕ ਹੋਰ ਖਾ ਖੂ ਕੇ ਮੁਰਗੇ ਲੱਡੂ ਪਾਉਂਦੇ ਨੇ। ਫਿਰ ਲੱਡੂ ਕਹਿੰਦੇ ਚੰਗੇ ਆ, ਹੋਰ ਦੂਜੀਆਂ ਬਿਮਾਰੀਆਂ ਲਾਉਣ ਤੋਂ ਠੀਕ ਹੈ। ਉਸ ਟਾਈਮ ਤੇ ਵੀ ਲੱਡੂ ਸੀ ਵਧੀਆ। ਕਹਿੰਦੇ ਬੋਲ ਕੇ ਆਲਕ ਦੇਹੋ ਪਕਵਾਨਾ, ਲੱਡੂ ਆਲਕ ਜਾ ਕੇ ਖਵਾਣਾ ਕਰੋ, ਮਠਿਆਈ ਖਵਾਓ, ਕਿਉਂਕਿ ਸ਼ਗਨ ਲੈ ਕੇ ਆਏ ਹਨ।
ਸੂਖਮ ਚਾਵਲ ਪਿਤਮਲ ਹੀਨਾ,
ਕਹਿੰਦੇ ਸੂਖਮ ਚਾਵਲ, ਜੇ ਸੂਖਮ ਚਾਵਲ ਹੈ ਨਾ ਬਾਸਪਤੀ ਵਧੀਆ, ਉਹ ਚਾਵਲਾਂ ਨੂੰ ਉਹ ਬਣਾਓ, ਘਿਓ ਵਿਚ ਪਾ ਕੇ ਬਣਾਓ, ਬੜੇ ਸਵਾਦ ਦੇ ਚਾਵਲ ਬਣਾ ਕੇ ਖਵਾਓ ਉਹਨਾਂ ਨੂੰ।
ਰੁਚਰ ਪਰਿਅੰਕ ਦੇ ਪਹੁੰਚਾਈ,
ਕਹਿੰਦੇ ਰੁਚਰ ਪਰਿਅੰਕ ਪਲੰਘ, ਵਧੀਆ ਸੋਹਣਾ ਕੋਈ ਪਲੰਘ ਡਾ ਦਿਓ, ਕੋਈ ਮੰਜਾ ਸੋਹਣਾ ਡਾਹੋ, ਸੋਹਣਾ ਬਿਸਤਰਾ ਵਿਛਾਓ ਦੇ ਉੱਤੇ, ਉਹਨਾਂ ਦੀ ਜਥਾ ਯੋਗ ਸੇਵਾ ਕਰੋ। ਮਹਾਰਾਜ ਕਹਿੰਦੇ ਹਨ
ਆਸਰਨ ਸੋ ਸਾਧਨ ਕੀਨ,
ਆਸਰਨ ਕਹਿੰਦੇ ਬਿਸਤਰਾ, ਬਿਸਤਰੇ ਨਾਲ ਢੱਕ ਦਿਓ ਉਸ ਮੰਜੇ ਨੂੰ ਚੰਗੀ ਤਰ੍ਹਾਂ ਵਿਛਾ ਦਿਓ, ਬਿਸਤਰਾ ਉੱਤੇ ਦੇ ਕਰਕੇ ਚੰਗੀ ਤਰ੍ਹਾਂ ਵਿਛਾ ਕਰਕੇ ਪੂਰਾ ਸਤਿਕਾਰ ਮਾਨ ਉਹਨਾਂ ਦਾ ਕਰੋ ਜਿਹੜੇ ਆਏ ਹਨ ਦਿੱਲੀ
ਤੋਂ।
ਗੁਰੂ ਸਾਹਿਬ ਨੇ ਉਹਨਾਂ ਦੇ ਸਵਾਗਤ ਵਾਸਤੇ ਬਹੁਤ ਸਾਰੇ ਦਾਸ ਸੇਵਕ ਖੜੇ ਕੀਤੇ ਹਨ।
ਸੇਵਾ ਸਰਵ ਪ੍ਰਕਾਰ,
ਸਾਰੇ ਪ੍ਰਕਾਰ ਦੀ ਸੇਵਾ ਹੋ ਰਹੀ ਹੈ ਜਿਹੜੇ ਪ੍ਰਕਾਰ ਦੱਸੇ ਨੇ। ਇਹ ਨਹੀਂ ਕਿ ਸਾਡੇ ਵਾਲੀ ਸੇਵਾ ਹੋ ਰਹੀ, ਸ਼ਰਾਬ ਦੀਆਂ ਬੋਤਲਾਂ ਵੀ ਆ ਰਹੇ ਨੇ, ਮੀਟ ਵੀ ਆ ਰਹੇ ਨੇ, ਅੰਡੇ ਵੀ ਆ ਰਹੇ ਨੇ, ਨਹੀਂ ਇਹੋ ਜਿਹਾ ਕੰਮ ਨਹੀਂ ਹੈ। ਕਦੇ ਚੰਗੇ ਚੌਲ ਬਣਾ ਲਓ, ਲੱਡੂ ਬਣਾਓ, ਸਬਜ਼ੀਆਂ ਬਣਾਓ, ਚੰਗਾ ਮੰਜਾ ਡਾਓ, ਵਸਤਰ ਡਾਓ, ਇਹੋ ਜਿਹੀ ਸੇਵਾ ਹੋ ਰਹੀ ਹੈ।
ਕਰਵਾਈ ਸ੍ਰੀ ਸਤਿਗੁਰੂ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਕੇ ਆਪ ਕਰਵਾਈ ਹੈ ਸੇਵਾ ਇਹ ਪ੍ਰਾਹੁਣਿਆਂ ਦੀ। ਲੌਕਿਕ ਵਿਵਹਾਰ ਦੇ ਕਾਰਨ, ਕਿਉਂਕਿ ਲੋਕ ਵਿਵਹਾਰ ਵੀ ਹੈ, ਇੱਕ ਧਾਰਮਿਕ ਤੌਰ ਤੇ ਵੱਖਰੀ ਗੱਲ ਹੈ, ਲੋਕਾਂ ਚਾਲੀ ਵੀ ਹੈ, ਕਿਉਂਕਿ ਲੋਕਾਂ ਚਾਲੀ ਦੇ ਵਿੱਚ ਇਹੋ ਜਿਹਾ ਉਹਦਾ ਸਵਾਗਤ ਕਰਨਾ ਹੈ, ਤਨ ਦੀ ਖੁਰਾਕ ਦੇਣੀ ਹੈ। ਇਹ ਲੌਕਿਕ ਵਿਵਹਾਰ ਹੈ, ਇੱਕ ਹੁੰਦਾ ਧਾਰਮਿਕ ਵਿਵਹਾਰ, ਇੱਕ ਹੁੰਦਾ ਸਮਾਜਿਕ ਵਿਵਹਾਰ। ਇਸ ਕਰਕੇ ਲੌਕਿਕ ਵਿਵਹਾਰ ਹੈ ਕਿ ਆਏ ਲੋਕਾਂ ਦੀ ਸੇਵਾ ਕਰਨੀ, ਰਿਸ਼ਤੇਦਾਰਾਂ ਦੀ ਸੇਵਾ ਕਰਨੀ, ਆਇਆਂ ਦਾ ਸਤਿਕਾਰ ਕਰਨਾ, ਲੰਗਰ ਪਾਣੀ ਛਕਾਉਣਾ, ਇਹੋ ਜਿਹਾ ਵਿਵਹਾਰ ਕੀਤਾ ਹੈ ਗੁਰੂ ਸਾਹਿਬ ਜੀ ਨੇ। ਉਧਰੋਂ ਮਾਤਾ ਗੰਗਾ ਜੀ, ਸਾਡੀ ਮਾਤਾ ਗੰਗਾ ਜੀ, ਉਹਦੇ ਕੋਲੇ ਵੀ ਖਬਰ ਪਹੁੰਚੀ ਹੈ ਕਿ ਮੇਰੇ ਨਾਲ ਦਾ ਰਿਸ਼ਤਾ ਕਰਨ ਵਾਲੇ ਉਹ ਪਹੁੰਚ ਗਏ ਹਨ।
ਲਾਗੀ ਸੋ ਅਬ ਆਏ,
ਲਾਗੀ ਸੋ ਅਬ ਆਏ, ਲਾਗੀ ਕਹਿੰਦੇ ਨੇ ਆਪਣੇ ਪੰਜਾਬ ਚ, ਪਤਾ ਇਹਨਾਂ ਨੂੰ ਜਿਹੜੇ ਗੁਰਮੁਖ ਪਿਆਰੇ ਪੰਜਾਬ ਚੋਂ ਆਏ ਨੇ, ਲਾਗੀ ਨਾਰੀ ਬ੍ਰਾਹਮਣ ਨੂੰ ਲਾਗੀ ਕਹਿੰਦੇ ਨੇ, ਭਾਵ ਉਹ ਲਾਗੀ ਆਏ ਹਨ।
ਸ੍ਰੀ ਜਗ ਗੁਰ ਸੋ ਬੂਝ
ਕੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਗਤ ਦੇ ਗੁਰੂ ਸਮਝ ਕਰਕੇ, ਗੁਰੂ ਜੀ ਉਤਸਵ ਕੀਨ ਸੁਹਾਏ, ਗੁਰੂ ਮਹਾਰਾਜ ਨੇ ਜਿਹੜੇ ਸੁਹਾਅ ਬਣੇ ਮੌਕੇ ਦੇ ਉਤਸਵ, ਜਿਹੋ ਜਿਹੇ ਖੁਸ਼ੀ ਦੇ ਵਿਆਹ ਦੇ ਹੁੰਦੇ ਨੇ, ਉਹ ਲੌਕਿਕ ਰੀਤ ਦੇ ਨਾਲ ਸਾਰੇ ਕਰਵਾਉਣਾ ਕੀਤੇ, ਲੋਕਾਂ ਚਾਰੇ ਜਿਵੇਂ ਲੋਕ ਕਰਦੇ ਨੇ ਉਹ ਸਾਰੇ ਬਾਜੇ ਗਾਜੇ ਵਜਾਉਣਾ ਕੀਤੇ ਹਨ। ਕਿਉਂਕਿ ਇਹ ਇੱਕ ਸਗਨ ਹੁੰਦਾ, ਕਹਿੰਦੇ ਜਿਹਦੇ ਸਗਨ ਲੱਗਣੇ ਤਾਂ ਸੁਹਾਗਣ ਬੀਬੀਆਂ ਬਣਾਈਆਂ ਜਾਂਦੀਆਂ ਨੇ, ਜਿਹਨਾਂ ਦੇ ਸੁਹਾਗਣ ਵਿਆਹਿਆ ਹੋਈਆਂ ਨੇ, ਸੁਹਾਗਣ ਨੇ ਜੋ ਸੁਹਾਗ ਦੇ ਵਿੱਚ ਕੋਈ ਵਿਗੜ ਪਿਆ ਉਹਨੂੰ ਨੀ ਉਹਦੇ ਬੁਲਾਉਂਦੇ ਉਹ, ਕਿ ਤੂੰ ਨਾ ਬੁਰੇ ਜਾਏ ਗੀਤ ਗਾਈ, ਸੁਹਾਗਣਾ ਜਾਣ ਤਾਂ ਕਿ ਸੁਹਾਗ ਬਣਿਆ ਰਹੇ। ਇਸ ਕਰਕੇ ਉਹਨਾਂ ਨੂੰ ਬੁਲਾਉਂਦੇ ਸੁਹਾਗਣ ਬੀਬੀਆਂ ਨਾਗਰ, ਇਸਤਰੀਆਂ ਬੁਲਾਈਆਂ ਹਨ, ਸੁਹਾਗਣ ਕਿਹੜੀਆਂ ਹਨ, ਵਿਆਹੀਆਂ ਹੋਈਆਂ ਹਨ,
ਬਸਨ ਬਕੂਖਨ ਸੁੰਦਰ ਧਾਰੀ,
ਉਹਨਾਂ ਬੀਬੀਆਂ ਨੇ ਫਿਰ ਬਹੁਤ ਸੋਹਣੇ ਗਹਿਣੇ ਪਾਏ ਨੇ, ਬਹੁਤ ਸੋਹਣੇ ਵਸਤਰ ਪਾਏ ਨੇ, ਜੇ ਅਸੀਂ ਵਿਆਹ ਚ ਪਾਉਂਦੀਆਂ ਨੇ, ਕਿਉਂਕਿ ਭਾਈ ਸੰਤੋਖ ਸਿੰਘ ਵਿਆਹ ਦਾ ਅਲੰਕਾਰ ਬਣੂਗਾ, ਬਈ ਵਿਆਹ ਚ ਜਿਆਦਾ ਕੁਛ ਹੁੰਦਾ ਉਹ ਸਾਰਾ ਕੁਛ, ਉਹਨਾਂ ਦੇ ਵਸਤਰ ਵੀ ਸੋਹਣੇ ਪਾਏ ਨੇ, ਗਹਿਣੇ ਵੀ ਸੋਹਣੇ ਪਾਏ ਬੀਬੀਆਂ ਦੇ,
ਮੰਗਲ ਮੂਲ ਧਰਾਇਓ ਢੋਲ,
ਮੰਗਲ ਮੂਲ ਧਰਾਇਓ ਢੋਲ, ਢੋਲ ਵੱਜਦਾ ਨਾ ਸਮੂਹ, ਫਿਰ ਉਹ ਵੀ ਬੜਾ ਬੁਲਾਵਾ ਕੀਤਾ ਹੈ, ਢੋਲਕੀ ਢੋਲੀ ਵੀ, ਢੋਲ ਵਜਾਉਣ ਵਾਸਤੇ ਖੁਸ਼ੀ ਦੇ ਮੰਗਲ, ਔਰ ਸਾਰੇ ਮੰਗਲਾਂ ਦਾ ਮੂਲ ਢੋਲ ਹੈ, ਵਿਆਹ ਸਭ ਤੋਂ ਮੂਹਰੇ ਢੋਲ ਵੱਜਦਾ ਹੁੰਦਾ, ਬਾਕੀ ਸਭ ਹੋਰ ਬਾਅਦ ਵੱਜਦੇ ਨੇ, ਇਹ ਸਾਰੇ ਮੰਗਲ ਬਾਅਦ ਚ ਹੁੰਦੇ ਨੇ, ਢੋਲ ਉਹਦੇ ਚ ਮੁੱਖ ਹੁੰਦਾ, ਇਸ ਕਰਕੇ ਢੋਲੀ ਵਜਾਇਆ ਢੋਲ ਵਜਾਉਣ ਵਾਸਤੇ, ਉਹ ਢੋਲ ਵਜਾਉਣ ਲੱਗਿਆ ਹੋਇਆ ਕਰਕੇ,
ਵਾਜਣ ਲੱਗੇ ਉਹ ਗਾਏ
ਸੁੱਠ ਬੋਲ, ਉਹ ਵੱਜਣ ਲੱਗਿਆ ਗਾਏ ਸੁੱਠ ਬੋਲ, ਸੁੰਦਰ ਬੋਲ ਗੀਤ ਗਾਏ ਜਾ ਰਹੇ ਨੇ, ਗੀਤ ਗਾਉਂਦੇ ਹਨ ਸੁੰਦਰ, ਬੜੇ ਸੋਹਣੇ ਸੋਹਣੇ, ਢੋਲ ਵੱਜਦਾ ਹੈ,
ਲੱਗ ਨਿਸ਼ਾਨ ਬੜੀ ਨਫੀਰਾ,
ਫਿਰ ਕਹਿੰਦੇ ਲੱਗ ਨਿਸ਼ਾਨ ਛੋਟੇ ਢੋਲ, ਛੋਟੇ ਢੋਲਾਂ ਨੂੰ ਲੱਗ ਲੱਗ ਕਹਿੰਦੇ ਛੋਟੇ ਨੂੰ, ਛੋਟੇ ਢੋਲ ਕੇ ਉਹ ਵੱਜਣ ਦੀਆਂ ਨਫੀੜੀ ਹੁੰਦੀ ਹੈ ਸਾਜ, ਉਹ ਨਫੀੜੀ ਫੂਕ ਨਾਲ ਵੱਜਦੀ ਹੈ, ਉਹ ਵੱਜਣ ਲੱਗੀ ਹੈ, ਸ਼ਹਿਨਾਈਆਂ ਵੱਜਦੀਆਂ ਹਨ,
ਪਹਿਰੇ ਚੀਰ ਨਵੀਨ ਸਰੀਰ,
ਉਹ ਬੀਬੀਆਂ ਨੇ ਕਹਿੰਦੇ ਨਵੇਂ ਤੋਂ ਨਵੇਂ ਕੱਪੜੇ ਸਰੀਰ ਦੇ ਪਾਏ ਨੇ, ਬਹੁਤ ਸੋਹਣੇ ਸੋਹਣੇ ਸੁੰਦਰ ਕੱਪੜੇ, ਸੁੰਦਰ ਵਸਤਰ, ਉਹ ਬੀਬੀਆਂ ਜਿਹੜੀਆਂ ਆਈਆਂ ਨੇ ਸੁਹਾਗਣਾ ਮਾਤਾ ਜੀ ਨੂੰ ਵਧਾਈਆਂ ਦੇਣ ਵਾਸਤੇ, ਗੀਤ ਗਾਉਣ ਵਾਸਤੇ, ਬੜੇ ਸੋਹਣੇ ਸੋਹਣੇ ਵਸਤਰ ਪਾਏ ਹਨ,
ਮੋਕਲ ਕੰਠੀ ਮਿਲ ਮਿਲ ਟੋਲੀ,
ਮੋਕਲ ਕੰਠੀ ਮਿਲ ਮਿਲ ਟੋਲੀ, ਕੋਇਲ ਵਰਗੇ ਕੰਠ ਨੇ ਬੜੇ ਸੁੰਦਰ, ਮਿਲ ਮਿਲ ਟੋਲੀ, ਟੋਲੀਆਂ ਮਿਲ ਮਿਲ ਕੇ ਦੋ ਦੋ ਆਪਸ ਮਿਲ ਮਿਲ ਗੀਤ ਗਾਉਂਦੇ ਨੇ, ਕਿਉਂਕਿ ਮੀਡੀਆ ਚ ਵੀ ਗੁਣ ਹੁੰਦਾ, ਇੱਕ ਨੂੰ ਇੰਗਲੈਂਡ ਤੋਂ ਲੈ ਲਿਆ, ਇੱਕ ਨੂੰ ਇੰਡੀਆ ਚ ਲਾ, ਦੋਵੇਂ ਬਾਅਦ ਨੂੰ ਲਾ ਦੇਣਗੀਆਂ, ਇਹਨਾਂ ਚ ਗੁਣ ਹੁੰਦਾ, ਇੱਕ ਨੂੰ ਕਿਤੋਂ ਕੱਠੀ ਕਰ ਲਓ, ਆਵਾਜ਼ ਵਿੱਚ ਦੇ ਵਿੱਚ ਮਿਲਾ ਦੇਣਗੀਆਂ, ਸਾਡੇ ਰਾਗੀ ਰੋਜ਼ ਪਾਠ ਕੀਰਤਨ ਕਰਦੇ ਕਰਦੇ ਇੱਕ ਦਿੱਲੀ ਫਿਰਦਾ, ਇੱਕ ਲਾਹੌਰ ਫਿਰਦਾ, ਹੁੰਦੇ ਇਕੱਠੇ ਨੀ ਕਦੇ ਭੋਗ ਪਾਉਂਦੇ ਗ੍ਰੰਥੀ, ਇੱਕ ਦੀ ਆਵਾਜ਼ ਕਿਧਰੇ ਹੁੰਦੀ ਹੈ, ਨਹੀਂ ਕਿਧਰੇ ਹੁੰਦੀ ਹੈ, ਪਰ ਇਹ ਬੀਬੀਆਂ ਦੀ ਕੁਦਰਤੀ ਗੁਣ ਹੈ, ਉਹ ਗੀਤ ਗਾਉਣਗੀਆਂ, ਜਿਸਨੂੰ ਮਰਜ਼ੀ ਇਕੱਠੀਆਂ ਕਰ ਲਓ, ਉਹ ਦੋਵਾਂ ਨੇ ਬੋਲ ਆਵਾਜ਼ ਮਿਲਾ ਦੇਣੀ ਹੈ, ਕੋਕਲ ਕੰਠੀ ਕੋਇਲ ਵਰਗੇ ਬੋਲਾਂ ਵਾਲੀਆਂ, ਬੜੀਆਂ ਸੁੰਦਰ ਬੜੇ ਸੁੰਦਰ ਗੀਤ ਗਾ ਰਹੀਆਂ ਹਨ,
ਮੰਗ ਆਨੰਦ ਵਧਾਈ ਬੋਲੀ,
ਮੰਗ ਆਨੰਦ ਵਧਾਈ ਬੋਲੀ, ਬੋਲੀਆਂ ਗੀਤ ਗਾਉਂਦੀਆਂ ਹਨ, ਮਨ ਵਿੱਚ ਖੁਸ਼ੀ ਹੈ, ਉਮੰਗ ਹੈ, ਉਤਸ਼ਾਹ ਹੈ, ਉਮਾ ਹੈ ਕਿ ਮਾਤਾ ਗੰਗਾ ਦੇ ਲਾਲ ਦਾ ਸਗਨ ਲੱਗਣਾ ਜੀ, ਇਸ ਕਰਕੇ ਬੜੀ ਖੁਸ਼ੀ ਛਾਈ ਹੋਈ ਹੈ,
ਮਾਨ ਸੌ ਗੁਣੀ ਸੀਸ ਚੜਾਵਤ,
ਕਹਿੰਦੇ ਸੌ ਗੁਣੀ ਮਾਂ ਹਰੀ,
ਮਾਨ ਸੌ ਗੁਣੀ ਸੀਸ ਚੜਾਵਤ,
ਹਾਂ ਬਹੁਤ ਸਾਰੇ ਸਰੀਰ ਤੇ ਬਤਬਾ ਸੀਸਾਂ ਦਿੰਦੀਆਂ ਹਨ, ਅਤੇ ਆਪਣੇ ਮਾਂਗ ਚੀਰਨੀਆਂ ਕੱਢ ਕੇ, ਮਾਂਗਾਂ ਕਹਿੰਦੇ ਚੀਰਨੀਆਂ ਨੂੰ, ਤੇ ਉਹ ਮਾਂਗਾ ਕੱਢ ਕੱਢ ਕੇ ਸਧੂਲ ਭੁੱਖ ਭੁੱਖ ਕੇ ਬੜੀ ਸੁੰਦਰਤਾ ਬਣਾ ਬਣਾ ਕੇ ਗੀਤ ਗਾਉਣ ਵਾਸਤੇ ਆਈਆਂ ਹਨ,
ਗੰਗਾ ਆਨੰਦ ਕਹਿਓ ਨਹਿ ਜਾਵਤ,
ਕਹਿੰਦੇ ਗੰਗਾ ਮਾਤਾ ਗੰਗਾ ਜੀ ਇੰਨੀ ਖੁਸ਼ੀ ਚ ਅੱਜ, ਇੰਨੇ ਆਨੰਦ ਵਿਚ, ਇੰਨੀ ਖੁਸ਼ੀ ਚ ਹੈ ਕਿ ਮੇਰੇ ਇੱਕੋ ਇੱਕ ਪੁੱਤਰ ਦਾ ਸਗਨ ਹੋਣ ਲੱਗਾ, ਉਹ ਵੀ ਚੰਦੂ ਜਵਾਨ ਬਾਦਸ਼ਾਹ ਦਾ, ਉਹਦਾ ਉਹਦੀ ਲੜਕੀ ਦਾ, ਮਾਂ ਗੰਗਾ ਜੀ ਬਹੁਤ ਭਾਰੀ ਖੁਸ਼ੀ ਵਿਚ ਹੈ,
ਬਾਦਤ ਬਜਤ ਹਰਕ ਭਰਪੂਰਾ,
ਕਹਿੰਦੇ ਬਾਦਤ ਢੋਲ ਵੱਜਦੇ ਨੇ, ਢੋਲਕੀਆਂ ਵੱਜਦੇ ਨੇ, ਸ਼ਹਿਨਾਈਆਂ ਵੱਜਦੀਆਂ ਨੇ, ਸ਼ਹਿਣੇ ਵੱਜਦੇ ਨੇ, ਇਹ ਸਾਰੇ ਸਾਜ ਵੱਜ ਰਹੇ ਹਨ,
ਜੈ ਕਹਿ ਉਤਸਵ ਹੋਵਤ ਰੂਰਾ,
ਬਹੁਤ ਸੋਹਣਾ ਉਤਸਵ ਹੋ ਰਿਹਾ, ਬਹੁਤ ਸੁੰਦਰ ਕਵਰੀ ਹੋਈ ਹੈ, ਸਾਰੇ ਪਾਸੇ ਸੁੰਦਰਤਾ ਬਣੀ ਹੋਈ ਹੈ,
ਸੂਖਮ ਬਸਨ ਕੁਸੁੰਬੀ ਬਰਨਾ,
ਕਹਿੰਦੇ ਸੂਖਮ ਬਸਤ ਬਸਨ ਕੁਸੁੰਬੀ ਬਰਨ, ਵਿਆਹ ਦੇ ਮੌਕੇ ਤੇ ਕੁਸੁੰਬੀ ਕਹਿੰਦੇ ਲਾਲ ਰੰਗ ਹੁੰਦਾ, ਥੋੜਾ ਜਿਹਾ ਲਾਲੀ ਹੁੰਦੀ ਉਹ ਚ ਲਾਲ ਰੰਗ, ਔਰ ਸੂਖਮ ਪਤਲੇ ਪਤਲੇ ਵਸਤਰ ਨੇ, ਸੂਖਮ ਔਰ ਕੁਸੁੰਬੀ ਰੰਗ ਦੇ ਨੇ, ਲਾਲ ਰੰਗ ਹੁੰਦਾ ਇੱਕ ਲਾਲ ਕੁਸੁੰਬੀ ਲਾਲ ਹੁੰਦਾ, ਲਾਲ ਦੇ ਵਿੱਚ ਵੀ ਕਈ ਕੈਟਾਗਰੀਆਂ ਨੇ, ਇੱਕ ਸੂਹਾ ਸੁਰਖ ਲਾਲ ਹੁੰਦਾ, ਇੱਕ ਸੁੰਭੀ ਲਾਲ ਹੁੰਦਾ, ਇੱਕ ਪੂਰੇ ਲਾਲ ਹੁੰਦਾ, ਤਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਕੈਟਾਗਰੀਆਂ ਨੇ, ਜਿਹੜਾ ਕੁਸੁੰਭੀ ਲਾਲ ਹੈ ਉਹ ਵਿਆਹ ਦੇ ਮੌਕੇ ਤੇ ਪਾਉਣ ਵਾਲੇ ਵਸਤਰ ਇਹੋ ਜਿਹੇ ਪਾਏ ਹੋਏ ਹਨ,
ਪਹਿਰਨ ਕਰੇ ਰੁਚਰ ਆਭਰਨ,
ਕਹਿੰਦੇ ਰੁਚਰ ਪ੍ਰੇਮ ਦੇ ਨਾਲ ਪਹਿਰਨ ਕੀਤੇ ਨੇ ਬੀਬੀਆਂ ਨੇ ਵਿਆਹ ਦੇ ਉਹ ਸਗਨ ਦੀ ਖੁਸ਼ੀ ਦੇ ਖਾਤਰ,
ਮਧੁਰ ਬਚਨ ਤੇ ਚੰਪਕ ਵਰਨੀ,
ਮਧੁਰ ਬਦਨ ਤੇ ਚੰਪਕ ਵਰਨੀ, ਬੜੇ ਸੋਹਣੇ ਮਿੱਠੇ ਬੋਲ ਨੇ, ਮੂੰਹ ਚੋਂ ਕੱਢਦੀਆਂ ਨੇ ਚੰਪਕ ਵਰਨੀ, ਭਾਵ ਕਮਲ ਦੇ ਫੁੱਲਾਂ ਵਰਗੇ ਸਰੀਰ, ਸੋਹਣੇ ਨੇਤਰ, ऐसिया बीबिया आईया हन
गारी देत मिली गन तरनी
गारी देत मिली गन तरनी ए भाई साहब भाई संतोख सिंह राजे महाराजे ने कोलिया ना जदों ये लिखे ना सारा ग्रंथ ए राजा सी उदय सिंह उहदे कोल जा बहुत जो कैंटो दा राजा सी फिर ये बुढ़िए दा राजा सी उहदे कोल वी रहा है पटियाले वाले महाराज कोल वी रहा है राजे महाराजे विआह वेखे ने उस टाइम ते फिर उन्होंने अलंकार बनते ने हम गुरु घर गाला कि देनिया गालिया लिया उसे बीबिया थोड़ा आई है पर कहना गाली दिखा ने क्योंकि विह बीबिया गीत गाँदिया गाला देना माफ होंगे सब जी गाल नहीं देनी गीता दे दिंदा ने पर उसे सारिया गाला सह लेंगे ने विह के जेडे अलंकार बने ने भाई साहब ने कहते गालिया भी दिंदा ने सिठरिया दिंदा हम कहने सारे घर कह लगे भाई साहब जी बड़ी खुशियां छाइया ने बड़े आनंद बैठिया ने बड़े गीत गाए जा रहे ने बहुत ज्यादा ढोलक बज रहे ने बहुत कुछ उत्साह हो रहा है माता गंगा जी सारिया बीबिया का सम्मान कर दी आई खुशी के जेडिया गीत गाने वास्ते आईया ने जेडे नवे नवे वस्त्र पा के आईया ने सारे का सम्मान सत्कार करती है माता जी
मृदल
गिरा ते
निकट
बिठावत मृदल गिरा ते मृदल मिठी गिरा बचन बहुत मिठे बोल बोल के माता जी आ भेने बैठे इथे बड़े सत्कार मिठे बचन कह कह के बिठा रही है क्योंकि आपां जे करदे आ अपने घर आ स्वागत नाल बोलदे आ तो माता जी नूं इथे बचन बिठाउंदी आ उहनां नूं
उमग उमग सगरी
त्रे गावत उमग उमग खुशी दे नाल खुशी दे उमा विच आ करके ते ओ सगल त्रे गावत ओ आपो अपने गीत गाउंदियां हन
कहे ब्रिंद नर नारी ऐसे
ऐसे बहुत सारे नर नारी स्त्रियां भी पुरुष भी बहुत कठे हुए हन
बिते जामनी तूरन कैसे
कहते बिते जामनी तूरन कैसे एना चा चढ़िया कि कल नूं सगन लगना है जामनी डाल कहते तूरन छेती कहते ने क्योंकि ब्रज भाषा है बेटे जामनी ए रात कदों बीते कदों लंघे लंघी उन्हें बड़ी हो गई क्योंकि उस काल हुई हुई है कभी कदों देखिए गुरु साहब ने साहबजादे बैठे चौकी से कदों सगन लगता वेखिए सारे ने मन च बड़ा भारी चाया पर होंगे ना जिन्हें मुंडे की विरासत है विरासत होंगी थोड़ा होंगी है बहुत लगती है रात लंबी हो गई मुकदी नहीं है सो इस करके उन्होंने भी बेटे जामनी तूरन कैसे जामनी रात तूरन छेती किवें बतीत हो गए बड़ी काल है सारे मन विच
बहुत प्रात के उत्सव नाना
ये दिन चढ़े अगला दिन चढ़े ते नाना प्रकार के उत्साह करिए उत्सव करिए खुशियां मनाइए ढोल बजाइए धमके बजाइए बहुत सारिया खुशियां धारण करिए
मंगल कौतक पिठे महाना
बहुत तरह के खुशियां के कौतक तमाशे हो रहे हैं महान तमाशे हो रहे हैं
सबते है बड भाग हमारे
ये भी कहते हैं बीबिया जी आज पुरुष आए ने जेड़े ये नाल उन्हां दे ज्ञान भी है इस गल का यह भाई साहब गल असली करते ने ना ते उदो कहते राजे महाराज के गाह चेते आ जाते ने पर हुण गल कहने असली ਉਹ ਸਾਰੀਆਂ ਬੀਬੀਆਂ ਕਹਿੰਦੀਆਂ ਨੇ ਸਾਰੇ ਪੁਰਸ਼ ਕਹਿੰਦੇ ਨੇ ਕਹਿੰਦੇ ਹੋਏ ਵਿਆਹ ਤਾਂ ਬਥੇਰੇ ਦੁਨੀਆਂ ਦੇ ਦੇਖੇ ਨੇ ਪਰ ਬਹੁਤ ਸਾਰੇ ਦੇਖਾਂਗੇ ਪਰ ਜਿਹੜੇ ਵਿਆਹ ਆਪਾਂ ਜਿਹੜੇ ਸਗਨ ਚ ਆਪਾਂ ਅੱਜ ਆਏ ਹਾਂ ਨਾ ਇਹ ਬੰਦੇ ਭਾਗਾਂ ਵਾਲੇ ਆਪਾਂ ਇੱਥੇ ਆਏ ਹਾਂ ਕਿਉਂ ਅਗਲੀ ਪਗਲੀ ਦੱਸਦੇ ਹਨ
ਹਰ ਗੋਬਿੰਦ ਚੰਦ ਨਿਹਾਰੇ
ਕਿਉਂਕਿ ਅੱਜ ਆਪਾਂ ਨੇ ਸਗਨ ਦੇ ਬਹਾਨੇ ਕਹਿੰਦੇ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੇ ਨਾਲੇ ਸਗਨ ਕਰਨ ਆਇਆ ਨਾਲੇ ਉਤਸ਼ਾਹ ਕਰਨ ਆਇਆ ਔਰ ਨਾਲੇ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਣਗੇ ਆਪਾਂ
ਨੂੰ
ਦਰਸ਼ਨ ਵੀ ਹੋਣਗੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਦਾ ਤੁਸੀਂ ਖੁਸ਼ੀਆਂ ਦੇ ਮੌਕੇ ਦੇ ਦਰਸ਼ਨ ਕਰਾਂਗੇ ਕਿਉਂਕਿ ਦਰਸ਼ਨ ਦੇ ਕਈ ਨਾ ਖੁਸ਼ੀਆਂ ਵੀ ਹੋ ਜਾਂਦੇ ਨੇ ਗਮੀਆਂ ਵੀ ਹੋ ਜਾਂਦੇ ਨੇ ਪਰ ਅੱਜ ਐਨ ਖੁਸ਼ੀ ਦਾ ਮੌਕਾ ਹੋਵੇਗਾ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ ਉਹਨਾਂ ਨੂੰ ਅੱਜ ਟਿੱਕਾ ਲੱਗੇਗਾ ਫਿਰ ਕਰਕੇ ਖੁਸ਼ੀ ਦਾ ਆਪਾਂ ਬੜੇ ਭਾਗਾਂ ਵਾਲੇ ਹਾਂ ਬਹੁਤ ਉੱਤਮ ਭਾਗ ਨੇ ਅੱਜ ਸਾਦੀ ਵੀ ਦੇਖਣ ਆਇਆ ਤੇ ਗੁਰੂ ਦੇ ਦਰਸ਼ਨ ਕਰਨ ਲਈ ਆ ਗਏ ਹਾਂ
ਮਾਨੁਖ ਜਨਮ ਹੋਏ ਹਮ ਨਿੱਕਾ
ਇਹ ਅਸਲੀ ਗੱਲ ਹੁੰਦਾ ਕਹਿੰਦਾ ਮਾਨੁਖ ਜਨਮ ਹੋਏ ਹਮ ਨਿੱਕਾ ਉਹ ਬੀਬੀਆਂ ਨੇ ਕਹਿੰਦੀਆਂ ਗੀਤ ਗਾਉਂਦੀਆਂ ਨੇ, ਕੁਛ ਵੀ ਕਹਿੰਦੇ ਦੇਖਦੇ ਨੇ। ਅੱਜ ਸਾਡਾ ਮਨੁੱਖਾ ਜਨਮ ਸਫਲਾ ਹੋਵੇਗਾ। ਅੱਜ ਅਸੀਂ ਮੇਰੇ ਸਤਿਗੁਰੂ ਦੇ ਦਰਸ਼ਨ ਕਰਾਂਗੇ, ਨਾਲੇ ਵਧਾਈਆਂ ਦੇਵਾਂਗੇ, ਨਾਲੇ ਸ਼ਗਨ ਪਾਵਾਂਗੇ ਔਰ ਖੁਸ਼ੀਆਂ ਦੇ ਦਿਨ ਦੇਖਾਂਗੇ। ਇਹ ਤਾਂ ਆਪਣਾ ਜਨਮ ਹੀ ਸਫਲਾ ਹੋ ਗਿਆ ਹੈ। ਲੇ ਨਿਹਾਲ ਤੇ ਆਵਤ ਕੇਈ, ਬਹੁਤ ਸਾਰੀਆਂ ਇਸਤਰੀਆਂ ਵੀ ਉਹ ਵੀ ਇਕੱਠੀਆਂ ਹੁੰਦੀਆਂ ਨੇ ਕਿ ਅੱਜ ਦਰਸ਼ਨ ਕਰਾਂਗੇ ਆਪਾਂ, ਦੇਖਾਂਗੇ ਅੱਜ ਮੇਰੇ ਸਤਿਗੁਰੂ ਮਹਾਰਾਜ ਨੂੰ।
ਗੰਗਾ ਧਨ ਦੇਈ,
ਔਰ ਜਿਹੜੀਆਂ ਹੋਰ ਬੀਬੀਆਂ ਗਰੀਬ ਆਈਆਂ ਨੇ, ਖੁਸ਼ੀ ਦੇ ਨਾਲ ਮਾਤਾ ਗੰਗਾ ਦੀ ਧਨ ਬਣਦੀ ਹੈ, ਮਾਇਆ ਬਣਦੀ ਹੈ, ਆਪਣੇ ਪੁੱਤਰ ਤੋਂ ਮਾਰ ਨਹੀਂ ਕਰ ਕਰਕੇ ਬਣ ਰਹੀ ਹੈ, ਧਨ ਦੀ ਵਰਖਾ ਕਰ ਰਹੀ ਹੈ ਮਾਤਾ ਗੰਗਾ ਜੀ।
ਬਸਨ ਦੇਤ ਹਿਤ ਧਾਰਿਆ,
ਜਿਹਨੂੰ ਵੇਖਦੀ ਹੈ ਕਿ ਗਰੀਬ ਹੈ, ਇਹਦੇ ਕੋਲ ਕੱਪੜੇ ਨਹੀਂ, ਉਹਨੂੰ ਵਸਤਰ ਦਿੰਦੀ ਹੈ ਮਾਤਾ ਜੀ, ਲੋੜਵੰਦ ਨੂੰ ਚੀਜ਼ਾਂ ਦੇ ਰਹੀ ਹੈ, ਕਿਉਂਕਿ ਅੱਜ ਪੁੱਤਰ ਦੀ ਖੁਸ਼ੀ ਦੇ ਉੱਤੋਂ ਬਾਹਰ ਨੇ ਕਰ ਰਹੀ ਹੈ ਲੋੜਵੰਦਾਂ ਨੂੰ, ਮਾਤਾ ਜੀ ਡੇਰਾ ਕਰਦੀ ਹੈ। ਕਿਸੇ ਕਿਸੇ ਦੇ ਮਾਤਾ ਜੀ ਖੁਸ਼ੀ ਹੋ ਕੇ ਗਹਿਣੇ ਫੜਾ ਦਿੰਦੀ ਹੈ, ਲੈ ਭੈਣੇ ਆ ਤੇਰੇ ਗਲ ਚ ਹਾਰ ਪਾ ਲਈ, ਸੋਨੇ ਦੇ ਗਹਿਣੇ ਵੰਡ ਜਾਂਦੀ ਹੈ ਮਾਤਾ ਜੀ ਕਿਸੇ ਨੂੰ, ਐਸਾ ਵੀ ਕਰ ਰਹੀ ਹੈ ਮਾਤਾ ਗੰਗਾ ਜੀ। ਕਿਸੇ ਨੂੰ ਮਾਤਾ ਜੀ ਬਹੁਤ ਸਾਰੀ ਮਿਠਾਈ ਦੇ ਡੱਬੇ ਦੇ ਰਹੀ ਹੈ, ਮਿਠਾਈ ਦੇ ਰਹੀ ਹੈ ਖਾਣ ਵਾਸਤੇ, ਮਿਠਾਈ ਇਹ ਵੀ ਦਿੰਦੀ ਹੈ ਮਾਤਾ ਜੀ।
ਕੈਸੋ ਮਦਰ ਕਰਤ ਬਖਾਨ,
ਕਹਿੰਦੇ ਕੈਸੋ ਮਦਰ ਕਰਤ ਬਖਾਨ, ਫਿਰ ਕੈਸੀ ਮਿੱਠੀ ਹੈ ਮਿਠਾਈ, ਕੈਸੇ ਬਚਨ ਕਹਿੰਦੀ ਹੈ ਔਰ ਮੈਂ ਕੀ ਬਖਾਨ ਕਰਾਂ।
ਪ੍ਰਥਮ ਸ਼ਾਦੀ ਜਗ ਗੁਰ ਕੇ,
ਕਿਉਂਕਿ ਪਹਿਲਾ ਦਿਨ ਸਾਦੀ ਪ੍ਰਥਮ ਪਹਿਲੀ ਸਾਦੀ ਜਗ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਈ ਹੈ, ਜਦੋਂ
ਏਸ ਚੌਗਣੋ ਤਨ ਮੁਦ ਕਰਕੇ,
ਔਰ ਮਾਤਾ ਜੀ ਕਹਿੰਦੇ ਚੌਗਣਾ ਤਨ ਮੁਦ ਕਰਕੇ ਖੁਸ਼ੀ ਦੇ ਨਾਲ ਬਣ ਰਹੀ ਹੈ ਮਾਤਾ ਗੰਗਾ ਜੀ।
ਬਾਦਤ ਕੇਰ ਬਜਾਵਨ ਹਾਰੇ,
ਬਾਦਤ ਕੇਰ ਬਜਾਵਨ ਹਾਰੇ, ਬਹੁਤ ਸਾਰੇ ਸਾਜਾਂ ਨੂੰ ਬਜਾਉਣ ਵਾਲੇ ਸਾਜ ਵਜਾ ਰਹੇ ਨੇ ਆਪੋ ਆਪਣੇ, ਕੋਈ ਸ਼ਹਿਨਾਈਆਂ ਵਜਾਉਂਦਾ ਹੈ, ਕੋਈ ਢੋਲਕ ਵਜਾਉਂਦਾ ਹੈ, ਕੋਈ ਢੋਲ ਵਜਾਉਂਦਾ ਹੈ, ਕੋਈ ਬਾਜਾ ਵਜਾਉਂਦਾ ਹੈ, ਔਰ ਇਸ ਤਰ੍ਹਾਂ ਆਪੋ ਆਪਣੇ ਸਾਜ ਵਜਾ ਰਹੇ ਹਨ।
ਪਰ ਕਿਤੇ ਜੋ ਜਾਚਕ ਦੁਆਰੇ,
ਹੋਰ ਵੀ ਜਿਹੜੇ ਜਾਚਕ ਮੰਗਣ ਵਾਲੇ ਆਏ ਨੇ, ਕਿਉਂਕਿ ਐਸੇ ਮੌਕਿਆਂ ਤੇ ਆਉਂਦੇ ਵੀ ਨੇ ਗਰੀਬ ਲੋਕ ਮੰਗਤੇ, ਉਹ ਜਿਹੜੇ ਆਏ ਹਨ।
ਭਾਟ ਜੁੱਤ ਦੇਖ ਸਰਬ ਕੋ,
ਇਹ ਜਿਹੜੇ ਗਰੀਬ ਲੋਕ ਡੂਮ ਤੇ ਭਾਟ ਉਹ ਮੰਗਣ ਵਾਸਤੇ ਆਏ ਨੇ, ਸਾਰਿਆਂ ਨੂੰ ਵੇਖ ਕਰਕੇ ਮਾਤਾ ਜੀ
ਲੇਤ ਵਧਾਈ ਦੇਤ ਸਰਬ ਕੋ,
ਵਧਾਈ ਲੈਂਦੀ ਹੈ ਮਾਤਾ ਜੀ, ਉਹ ਕਹਿੰਦੇ ਨੇ ਮਾਤਾ ਜੀ ਤੁਹਾਡੇ ਪੁੱਤਰ ਦੀ ਲੰਬੀ ਉਮਰਾਂ ਹੋਵੇ, ਵਧਾਈਆਂ, ਉਹ ਵਧਾਈਆਂ ਨੂੰ ਸਮਝਦੀ ਹੈ ਮਾਤਾ ਕੇ ਲੈਣ ਵਾਸਤੇ ਦਿੰਦੇ ਨੂੰ, ਕੁੜ ਦਿੰਦੀ ਹੈ, ਫਿਰ ਮਾਇਆ ਦਿੰਦੀ ਹੈ, ਕੱਪੜੇ ਦਿੰਦੀ ਹੈ ਡੂਮਾਂ ਨੂੰ ਭਾਟਾਂ ਨੂੰ।
ਦੀਪ ਮਾਲ ਤਿਸ ਕਾਲ ਵਿਸਾਲਾ,
ਉਸ ਰਾਤ ਫਿਰ ਸਾਰੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦੀਪ ਮਾਲਾ ਕੀਤੀ ਗਈ, ਉਦੋਂ ਬਿਜਲੀ ਦੀਪ ਮਾਲਾ ਨਹੀਂ ਸੀ ਹੁੰਦੀ, ਉਦੋਂ ਦੀਵਿਆਂ ਚ ਤੇਲ ਪਾ ਕੇ ਦੀਵੇ ਜਗਾਏ ਜਾਂਦੇ ਸੀ, ਉਹਨੂੰ ਦੀਪ ਮਾਲਾ ਕਹਿੰਦੇ, ਭਾਵ ਦੀਵਿਆਂ ਦੀ ਮਾਲਾ, ਦੀਵੇ ਨਾਲ ਦੀਵਾ ਜੁੜਿਆ ਮਾਲਾ ਬਣ ਗਈ, ਇਸ ਕਰਕੇ ਦੀਪ ਮਾਲਾ ਦੀਵਿਆਂ ਚ ਤੇਲ ਪਾ ਕੇ ਅਜੇ ਵੀ ਹਰਿਮੰਦਰ ਸਾਹਿਬ ਦੀ ਮਰਜਾਦਾ ਤੁਰੀ ਉਹਨੇ ਦੀਵਾਲੀ ਨੂੰ, ਉੱਥੇ ਜਿੰਨੀਆਂ ਮਰਜ਼ੀ ਬਿਜਲੀਆਂ ਲਾਈਟਾਂ ਲੱਗੀਆਂ, ਪਰ ਸਾਰੀਆਂ ਪ੍ਰਕਰਮਾਂ ਤੇ ਆਏ ਦੁਆਲੇ ਦੀਵਿਆਂ ਤੇਲ ਪਾ ਕੇ ਲੋਕੀ ਲਾ ਕੇ ਜਾਂਦੇ ਨੇ, ਦੀਪ ਮਾਲਾ ਅਜੇ ਵੀ ਜਗਾਈ ਜਾਂਦੀ ਹੈ, ਉਹ ਦੀਪ ਮਾਲਾ ਜਿਹੜੇ ਹਰਿਮੰਦਰ ਸਾਹਿਬ ਦੇ ਬੱਲਬ ਲੱਗਦੇ ਨੇ, ਇਹ ਦੀਪ ਮਾਲਾ ਤੇ ਬਿਜਲੀ ਮਾਲਾ ਹੈ, ਉਹ ਦੀਵਿਆਂ ਦੀ ਮਾਲਾ ਉਹੀ ਅਸਲੀ ਜੋ ਪਹਿਲੀ ਪੁਰਾਣੀ ਹੈ। ਸਾਰੀਆਂ ਜਗ੍ਹਾ ਤੇ ਉਜਾਲਾ ਪ੍ਰਕਾਸ਼ ਹੋ ਗਿਆ, ਵੱਡੇ ਵੱਡੇ ਦੀਵੇ ਵੀ ਜਗਾਏ ਗਏ, ਕਈ ਵੱਡੇ ਵੱਡੇ ਮਿੱਟੀ ਦੇ ਭਾਂਡਿਆਂ ਤੇਲ ਪਾ ਕੇ ਉਹਦੇ ਵਿੱਚ ਵੱਡੇ ਵੱਡੇ ਦੀਵਾ ਪਾ ਕੇ ਜਾਂ ਬਰੇਨੇ ਪਾ ਕੇ ਤਬਾਹ ਦੇ ਸਾਰੀ ਤੇ ਰਾਤ ਚੱਲਦੇ ਰਹਿੰਦੇ, ਕਹਿੰਦੇ ਬੜੇ ਪ੍ਰਕਾਸ਼ ਹੋਇਆ ਹੈ। ਰਾਮਦਾਸਪੁਰੀ ਵਿੱਚ ਉਪਮਾ ਤੋਂ ਰਹਿਤ ਹੋ ਕੇ ਆ ਗਿਆ, ਸੁੰਦਰ ਬਣ ਕੇ ਆ ਗਿਆ, ਐਸੀ ਸੁੰਦਰਤਾ ਬਣੀ ਹੈ।
ਮੰਗਲ ਰੀਤ ਜਿਤਕ ਜਗ ਆਹੈ,
ਜਿਹੜੀ ਸੰਸਾਰ ਦੀ ਖੁਸ਼ੀਆਂ ਦੀ ਰੀਤੀ ਹੈ, ਮੰਗਲ ਦੀ ਰੀਤੀ ਹੈ, ਉਹ ਸਾਰੀ ਉੱਥੇ ਕੀਤੀ ਗਈ ਹੈ। ਕਹਿੰਦੇ ਜਿਵੇਂ ਜਿਵੇਂ ਮਹਾਰਾਜ ਕਹਿੰਦੇ ਨੇ, ਜਿਵੇਂ ਜਿਵੇਂ ਦੱਸਦੇ ਨੇ, ਉਸ ਹਿਸਾਬ ਨਾਲ ਸਾਰੀ ਕੀਤੀ ਗਈ ਹੈ।
ਖਾਨ ਪਾਨ ਕਰਕੇ ਨਰ ਨਾਰੀ,
ਫਿਰ ਸਾਰੇ ਬੰਦੇ ਤੇ ਇਸਤਰੀਆਂ ਖਾਨ ਪਾਨ, ਕਿਉਂਕਿ ਖੁਸ਼ੀ ਦਾ ਸਭ ਤੋਂ ਬੜਾ ਖਾਨ ਪਾਨ ਹੀ ਹੈ ਨਾ। ਉਹ ਕਿਸੇ ਕਵੀ ਨੇ ਲਿਖਿਆ, ਕਹਿੰਦੇ ਸਾਰਾ ਵਿਆਹ ਹੀ ਖਾਨ ਪਾਨ ਤੇ ਖੜਾ, ਸਾਰੀ ਖੁਸ਼ੀ ਹੀ ਖਾਨ ਪਾਨ ਤੇ ਖੜੀ ਹੈ, ਸਾਰੇ ਪੈਰਾਂ ਦੇ ਜੋੜੇ ਤੇ ਗਹਿਣੇ ਵੀ ਖਾਨ ਪਾਨ ਤੇ ਹੀ ਨੇ, ਔਰ ਥੱਲੇ ਘੋੜੇ ਵੀ ਖਾਨ ਪਾਨ ਤੇ ਨੇ। ਉਹ ਕਵੀ ਲਿਖਦਾ ਨਾ, ਘੋੜਾ ਜੋੜਾ ਤਵੀ ਭਾਵੈ, ਜਲ ਜਨ ਕੋ ਭੋਗ ਲਗਾਵੇ। ਕਹਿੰਦਾ ਘੋੜਾ ਤੇ ਜੋੜਾ ਦੋਵੇਂ ਨੀ ਚੰਗੇ ਲੱਗਦੇ ਜੇ ਅੰਨ ਨੀ ਖਾਧਾ। ਜਿੰਨੀਆਂ ਖੁਸ਼ੀਆਂ ਮਰਜ਼ੀ ਨੇ, ਸਭ ਤੋਂ ਵੱਡਾ ਮੰਦਰ ਖਾਣ ਦਾ ਹੀ ਹੈ, ਬਾਕੀ ਤਾਂ ਦੇਖਣ ਵਾਸਤੇ ਨੇ। ਉਹ ਦੇਖਣ ਵਾਲੇ ਜੀ ਮਾੜਾ ਵੀ ਚੰਗੀ ਨੀ ਲੱਗਦੀ ਜੇ ਪੇਟ ਪੇੜੇ ਚ ਅੰਨ ਨੀ ਗਿਆ, ਔਰ ਅੰਨ ਵੀ ਸਵਾਦਲਾ ਹੋਵੇ ਕਿਉਂਕਿ ਖੁਸ਼ੀ ਬਣਾਉਣੀ ਹੈ। ਤੋ ਕਹਿੰਦੇ ਘੋੜਾ ਜੋੜਾ ਤਵੀ ਭਾਵੇ, ਜਦ ਅੰਨ ਕੋ ਭੋਗ ਲਗਾਵੇ। ਕਹਿੰਦੇ ਵਿਆਹ ਕਰੇ ਵਿਆਹ ਕਾਰਜ ਕਰੇ ਬਹੁ ਭੰਤੀ, ਅੰਨ ਬਿਨਾਂ ਕੈਸੇ ਗੁਣ ਗਾਤੀ। ਬੀਬੀਆਂ ਜਿਹੜੇ ਗੀਤ ਗੀਤ ਗਾ ਰਹੇ ਗੁਣ ਗਾ ਰਹੀਆਂ ਨੇ, ਸਭ ਅੰਨ ਦੇ ਗੀਤ ਨੇ, ਵਿਆਹ ਦੇ ਕੋਈ ਗਾਉਂਦੀਆਂ। ਫਿਰ ਤਾਂ ਗਾਲੇ ਮਿਲ ਗਏ ਜੇ ਖਾਣ ਨੂੰ ਕੁਸਾ ਦਿੱਤਾ। ਜਿਹੜੇ ਬੰਦੇ ਢੋਲ ਟਪੱਕੇ ਵਜਾ ਕੇ ਨਾਚ ਕਰਦੇ ਨੇ, ਅੰਨ ਦਾ ਨਾਚ ਹੋ ਗਿਆ ਸਾਰਾ। ਇਹ ਪ੍ਰਸ਼ਾਦੇ ਦਾ ਭੋਜਨ ਦਾ ਨਾਚ ਹੈ, ਮਤਾ ਸਮਝੋ ਕਿਸੇ ਦੇ ਵਿਆਹ ਦਾ ਨਾਚ ਹੈ। ਪ੍ਰਸ਼ਾਦਾ ਸਿਖਾਇਓ, ਵਿਆਹ ਦੇ ਫੇਰ ਵੀ ਹੈ, ਨਕਸ਼ਾ ਵਿਖਾਇਓ, ਕੋਈ ਗਾਲਾਂ ਦੇ ਜਾਣਗੇ ਭੁੱਖੇ ਮਾਰਤੇ, ਕਾਹਦਾ ਵਿਆਹ ਹੋਇਆ। ਸੋ ਇਸ ਕਰਕੇ ਅੰਨ ਹੀ ਅੰਨ ਦਾ ਨਾਚ ਹੈ, ਔਰ ਅੰਨ ਤੋਂ ਬਿਨਾਂ ਦੇ ਪਰਮਾਤਮਾ ਵੀ ਚੰਗਾ ਲੱਗਦਾ। ਕਬੀਰ ਭਗਤ ਕਹਿੰਦੇ, ਜਪੀਏ ਨਾਮ ਜਪੀਏ ਅੰਨ, ਅੰਧਾ ਕਹਿੰਦੇ ਨੀਕਾ ਬੰਨ। ਕਹਿੰਦੇ ਮਹਾਰਾਜ, ਨਾਮ ਤਾਂ ਹੀ ਸਵਾਦ ਲੱਗੇਗਾ, ਤਾਂ ਹੀ ਆਨੰਦ ਆਵੇਗਾ। ਜਪੀਏ ਨਾਮ, ਨਾਮ ਨੂੰ ਜਪੀਏ, ਜਪੀਏ ਅੰਨ, ਅੰਨ ਨੂੰ ਖਾਈਏ, ਜਪੀਏ ਉਹਨੂੰ ਖਾਣਾ, ਔਰ ਨਾਮ ਨੂੰ ਜਪਣਾ, ਇਸੇ ਕਰਕੇ ਸਵਾਦ ਲੱਗੇਗਾ। ਜੇ ਕਦੇ ਅੰਨੇ ਨੀ ਹੈ, ਕਹਿੰਦੇ ਤਜੇ ਅੰਨ ਨਾ ਮਿਲਿਆ ਗੋਪਾਲ, ਅੰਨੇ ਬਿਨਾਂ ਨਾ ਹੋਏ ਸੁਖਾਲ। ਅੰਨੇ ਬਿਨਾਂ ਕੋਈ ਸੁਖਾਲਾ ਰਹਿ ਨੀ ਸਕਦਾ, ਔਰ ਅੰਨ ਛੱਡੇ ਤੋਂ ਕੋਈ ਪਰਮਾਤਮਾ ਮਿਲਦੀ ਨੀ ਹੈ। ਅੰਨ ਛੱਡ ਕੇ ਵੀ ਕਹਿ ਮੈਂ ਭਗਤੀ ਕਰਦਾ, ਉਹ ਮਾਲਾ ਫਿਰਦਾ ਹੋਵੇਗਾ, ਪਰ ਅੰਨ ਦੀ ਰੋਟੀਆਂ ਦੀ ਮਾਲਾ ਚੱਲਦੀ ਅੰਦਰ, ਕਿਉਂਕਿ ਭੁੱਖੇ ਤਾਂ ਰੋਟੀ ਚਾਹੀਦੀ ਹੈ। ਮਾਲਾ ਚੱਲਦੀ ਹੋਵੇਗੀ ਹੱਥ ਦੇ ਵਿੱਚ, ਔਰ ਰਾਮ ਰਾਮ ਚੱਲਦਾ ਹੋਵੇਗਾ ਮੂੰਹ ਦੇ ਵਿੱਚ, ਪਰ ਹਿਰਦੇ ਚ ਰੋਟੀਆਂ ਚੱਲਦੀਆਂ। ਉਹ ਤਾਂ ਮੂੰਹ ਚ ਰਹਿ ਗਿਆ ਸਭ ਕੁਛ, ਬਾਕੀ ਅੰਨ ਦੀ ਮਾਲਾ ਚੱਲਦੀ ਹੈ, ਸਿਮਰਨ ਅੰਨ ਦੇ ਚੱਲੇਗਾ। ਭੁੱਖੇ ਵਰਤ ਰੱਖ ਕੇ ਕੋਈ ਸਿਮਰਨ ਕਰਨਾ ਚਾਹੇ ਕਿ ਮੈਂ ਸਿਮਰਨ ਕਰਦਾ, ਅੱਜ ਵਰਤ ਰੱਖੇ ਹੈ, ਉਹ ਤਾਂ ਉਡੀਕਦਾ ਕਦੋਂ ਦਿਨ ਛਿਪੇ, ਕਦੋਂ ਇਹ ਖਤਮ ਹੋਵੇ ਕੰਮ, ਕਦੋਂ ਮੈਂ ਦਿਖਾਵਾਂ। ਇਸ ਕਰਕੇ ਗੁਰੂ ਸਾਹਿਬ ਦੇ ਗੁਰੂ ਘਰ ਵਿੱਚ ਮਹਾਰਾਜ ਨੇ ਪਹਿਲੇ ਹੀ ਤਿਆਰ ਕੀਤਾ, ਕਹਿੰਦੇ ਪਹਿਲਾਂ ਅੰਨ ਹੀ ਛੱਕਿਆ, ਫਿਰ ਅੱਗੇ ਆਈ ਅੰਨ ਦਾ ਕੰਮ ਕਾ ਪਹਿਲਾਂ ਕਿ ਦੇਸ਼ ਦੀ ਮਾਲਾ ਚੱਲਦੀ ਰਹੇ ਤੇਰੇ ਅੰਦਰ। ਗੁਰੂ ਅਮਰਦਾਸ ਸਾਹਿਬ ਨੇ ਹੁਕਮ ਇਵੇਂ ਕਰਤਾ ਕਿ ਅੰਨ ਦੀ ਮਾਲਾ ਮੁਕਾਇਆ ਪਹਿਲਾਂ ਤੂੰ, ਅੰਨ ਦਾ ਸਿਮਰਨ ਛੱਡਿਆ ਪਹਿਲਾਂ ਤੂੰ ਉੱਤੇ ਹੀ। ਹੁਕਮ ਕਰਤਾ ਮਹਾਰਾਜ ਨੇ, ਮੇਰੇ ਦਰਸ ਉਹ ਕਰੇਗਾ ਜਿਹੜਾ ਪਹਿਲਾਂ ਲੰਗਰ ਛੱਕੇਗਾ। ਇੱਕ ਮਰਯਾਦਾ ਸੀ ਕਿ ਐਵੇਂ ਨਾ ਕਿਤੇ ਦੇਖਾ ਦੇ ਵੀ ਭੁੱਖੇ ਹੀ ਮਰਦੇ ਰਹੋ। ਕਈਆਂ ਦੇ ਐਸੇ ਨਿਯਮ ਹੁੰਦੇ ਨੇ ਕਿ ਪਹਿਲਾਂ ਦਰਸ਼ਨ ਕਰਨੇ ਜੀ, ਪਹਿਲਾਂ ਯੋਗ ਕਰਨੇ ਜੀ, ਐਵੇਂ ਪਖੰਡ ਦੇ ਭੁੱਖੇ ਮਰਦੇ ਆ, ਦਰਸ਼ਨ ਵੀ ਲੱਗੇ ਲੱਗਣੇ। ਮਹਾਰਾਜ ਨੇ ਹੁਕਮੇ ਕਰਤਾ ਵੀ ਦਰਸ਼ਨੇ ਬਾਅਦ ਦਿਓਗਾ, ਪਹਿਲਾਂ ਅੰਨ ਛੱਕ ਗਿਆ, ਲੰਗਰ ਛੱਕ ਗਿਆ। ਇਸ ਕਰਕੇ ਅੰਨ ਦੀ ਅੰਨ ਦਾ ਸਿਮਰਨ ਨਾ ਹੋਈ ਜਾਵੇ, ਕਿਤੇ ਸਿਮਰਨ ਪਰਮਾਤਮਾ ਦਾ ਹੋਵੇ। ਸੋ ਵਿਆਹ ਕਾਰਜਾਂ ਵਿੱਚ ਸਭ ਤੋਂ ਵੱਡਾ ਸਿਮਰਨ ਅੰਨ ਲਈ ਹੈ, ਸਭ ਤੋਂ ਵੱਡਾ ਉਤਸ਼ਾਹ ਅੰਨ ਦਾ ਹੈ। ਹੁਣ ਕਹਿੰਦੇ ਬੀਬੀਆਂ ਤੇ ਬੰਦਿਆਂ ਨੇ ਬਹੁਤ ਤਰ੍ਹਾਂ ਦੇ ਭੋਜਨ ਖਾਣਾ ਕੀਤੇ ਹਨ,
ਮੰਗਲ ਤੇ ਮੁਖਤਾਰੀ,
ਗੁਰੂ ਘਰ ਦੇ ਮੰਗਲ ਖੁਸ਼ੀਆਂ ਦੀ ਖੁਸ਼ੀ ਮਨਾਉਣਾ ਕੀਤੀ ਅੰਨ ਛੱਕ ਕਰਕੇ।
ਨਾਨਾ ਗੀਤਨ ਗਾਏ ਸੁਣਾਵਾ,
ਨਾਨਾ ਗੀਤਨ ਫਿਰ ਅੰਨ ਖਾ ਕੇ ਗੀਤ ਵੀ ਵਧੀਆ ਆਉਂਦੇ ਨੇ, ਫਿਰ ਸੋਹਣੇ ਗੀਤ ਗਾ ਗਾ ਕੇ ਸੁਣਾਉਂਦੀਆਂ ਨੇ ਬੀਬੀਆਂ, ਗੀਤ ਗਾਉਂਦੀਆਂ ਹਨ।
ਨਾਰੀ ਦੇਤ ਅਲਕ ਮਨ ਭਾਵਾ,
ਹੁਣ ਉਹ ਫਿਰ ਆ ਗਿਆ ਭਾਈ ਸਾਹਿਬ ਜੀ ਉੱਤਰ ਆਇਆ, ਉਹ ਜਿਹੜੇ ਰਾਜੇ ਮਹਾਰਾਜੇ ਦੇ ਵਿਆਹ ਨੇ ਉਹਨਾਂ ਫਿਰ ਆ ਗਿਆ, ਕਿ ਉਹ ਦੇਖਦਾ ਸੀ ਨਾ ਮਤਲਬ ਵਾਲੀ ਕਵੀ ਦੇ ਮੂਹਰੇ ਉਹ ਗੱਲਾਂ ਆ ਜਾਂਦੀਆਂ ਨੇ, ਜਿਹੜੇ ਵਿਆਹ ਚ ਰਿਹਾ ਗਾਲੀ ਦੇਵਤ, ਹੁਣ ਉੱਥੇ ਗੁਰੂ ਘਰ ਵਿੱਚ ਗਾਲਾਂ ਦੇਣੇ ਬੀਬੀਆਂ ਥੋੜੀਆਂ ਸੀਗੀਆਂ। ਉਹਦਾ ਪਹਿਲਾਂ ਗੱਲਾਂ ਸੀ ਕਹਿ ਗਿਆ ਕਿ ਬੀਬੀਆਂ ਦੇ ਮਨ ਚ ਬੜਾ ਚਾਅ ਹੈ, ਅੱਜ ਆਪਾਂ ਇੱਕ ਉਸ ਸਗਨ ਤੇ ਆਇਆ ਜਿੱਥੋਂ ਆਪਣਾ ਜਨਮ ਸਫਲਾ ਕਰਕੇ ਜਾਵਾਂਗੇ। ਫਿਰ ਉੱਥੇ ਗਾਲਾਂ ਕਿੱਥੇ, ਕਿਉਂਕਿ ਕੁਦਰਤੀ ਆ ਜਾਂਦੇ, ਦੇਖੇ ਨੀ ਨਾ ਸਰ, ਰਾਜੇ ਮਹਾਰਾਜੇ ਦੇ ਵਿਆਹ ਚ ਰਿਹਾ, ਰਾਜੇ ਮਹਾਰਾਜੇ ਦੇ ਕੋਲ ਬਹਿ ਕੇ ਸਾਰਾ ਲਿਖਿਆ, ਉਦੇ ਸਿੰਘ ਰਾਜੇ ਕੋਲ ਬਹੁਤੇ ਰਿਹਾ, ਇਸ ਨੇ ਲਿਖਿਆ ਉਦੇ ਸਿੰਘ ਬੜ ਬਹਾਦਰ ਕੰਬ ਲਾਇਓ ਰਾਖਿਓ ਪਰ ਸਾਦਰ, ਕਹਿੰਦਾ ਬੜੇ ਸਾਦਰ ਨਾਲ ਮੈਨੂੰ ਆਦਰ ਨਾਲ ਰੱਖਿਆ। ਇਹ ਕੈਸਟਰ ਵਿੱਚ ਬਹੁਤਾ ਗ੍ਰੰਥ ਲਿਖਿਆ ਗਿਆ, ਬੈਠ ਕੇ ਬੂੜੀਏ ਬਹੁਤਾ ਲਿਖਿਆ ਗਿਆ, ਔਰ ਪ੍ਰਹਲਾਦੇ ਵੀ ਉੱਥੇ ਰਾਜਾ ਸੀ ਉਸ ਮੌਕੇ ਦਾ, ਉੱਥੇ ਵੀ ਰਿਹਾ ਸੁਰਾਚਿਤ ਭਾਈ ਸਾਹਿਬ ਜੀ। ਇਹਨੇ ਉਹ ਰਾਜੇ ਮਹਾਰਾਜਾ ਦੇ ਵਿਆਹ ਵੇਖੇ ਨੇ, ਉਹਨਾਂ ਦੇ ਨਾਲ ਇਹਨੇ ਫਿਰ ਅਲੰਕਾਰ ਬੰਨਤੇ। ਮੈਂ ਗਾਲੀਆਂ ਵੀ ਦਿੰਦੀਆਂ ਨੇ ਪਰ ਉੱਥੇ ਗਾਲੀਆਂ ਦੇਣ ਵਾਲੀਆਂ ਬੀਬੀਆਂ ਨਹੀਂ, ਉਹ ਤੇ ਆਪਣਾ ਜਨਮ ਸਭਾ ਕਰਨਾ ਚਾਹੁੰਦੀਆਂ ਨੇ। ਸੋ ਇਸ ਕਰਕੇ ਭਾਈ ਸਾਹਿਬ ਜੀ ਲਿਖਦੇ ਹਨ, ਕਹਿੰਦੇ ਫਿਰ ਉਹ ਬੀਬੀਆਂ ਅੱਧੀ ਰਾਤ ਤੱਕ ਗੀਤ ਗਾਈ ਗਈਆਂ, ਖੁਸ਼ੀ ਦੀ ਗੀਤ ਗਾਈ ਗਈ, ਅੱਧੀ ਰਾਤ ਹੋ ਗਈ ਹੈ।
ਰਾਤ ਪ੍ਰਤੀਖਤ ਨਿੰਦਰਾ ਨਹੀਂ,
ਕਹਿੰਦੇ ਪ੍ਰਤਾਪ ਰਾਤ ਪ੍ਰੀਖਤ ਅੰਮ੍ਰਿਤ ਉਹਨੂੰ ਦਿਨ ਚੜ੍ਹਨ ਨੂੰ ਉਡੀਕਦੀਆਂ ਅੱਧੀ ਰਾਤ ਉਹਦੇ ਪਰ ਨੀਂਦ ਨੇ ਜ਼ੋਰ ਪਾ ਲਿਆ, ਕਿਉਂਕਿ ਨੀਂਦ ਵੀ ਹੋਣ ਲੱਗ ਜਾਂਦੀ ਹੈ। ਉਡੀਕਦੀਆਂ ਨੇ ਕਦੋਂ ਦਿਨ ਚੜ੍ਹੇ ਕਦੋਂ ਦਿਨ ਚੜ੍ਹੇ, ਅੱਧੀ ਰਾਤ ਤੱਕ ਦਾ ਗੀਤ ਗੂਤ ਗਾਏ ਫਿਰ ਨੀਂਦ ਆਉਣ ਲੱਗ ਗਈ ਹੈ। ਕਈਆਂ ਨੂੰ ਬਹੁਤ ਹੀ ਚਾਅ ਚੜਿਆ ਸੀ, ਉਹ ਤਾਂ ਸੁੱਤੀ ਨੀ ਹੈ ਸਾਰੀ ਰਾਤ, ਕਈ ਤਾਂ ਸੋਏ ਨੀ ਰਾਤ ਨੂੰ। ਪਰ ਕੁਛ
ਕਿਉਂਕਿ
ਮਨ ਚ ਬੜਾ ਚਾਅ ਹੈ ਬੀਬੀਆਂ ਦੇ ਵੀ ਬੰਦਿਆਂ ਦੇ ਵੀ, ਰਾਤ ਨੂੰ ਸੁੱਤੇ ਹੀ ਨੀ ਕਈ ਤਾਂ ਖੁਸ਼ੀ ਚ। ਕਹਿੰਦੇ ਉਸ ਹੋਵੇ ਉਤਸਵ ਹੋਵੇਗਾ ਗੁਰੂ ਦਾ, ਫਿਰ ਅੱਜ ਵਿਆਹ ਸਗਨ ਹੋਵੇਗਾ ਗੁਰੂ ਦਾ, ਉਹ ਦੇਖਾਂਗੇ। ਚਾਹ ਚੜਿਆ ਹੋਇਆ ਕਈਆਂ ਨੂੰ ਨੀਂਦ ਨਹੀਂ ਆਈ ਹੈ।
ਜਾਮ ਜਾਮਨੀ ਸ੍ਰੀ ਗੁਰੂ ਜਾਗੇ,
ਜਾਮ ਜਾਮਨੀ ਸ੍ਰੀ ਗੁਰੂ ਜਾਗੇ, ਸਤਿਗੁਰੂ ਮਹਾਰਾਜ ਆਰਾਮ ਨਾਲ ਸੌ ਗਏ, ਕਿਉਂਕਿ ਮਹਾਰਾਜ ਤਾਂ ਨਾ ਉਹਨਾਂ ਨੂੰ ਹਲਕ ਹੈ ਨਾ ਸੋਗ ਹੈ, ਉਹ ਸਾਹਮਣੇ ਉਹ ਤਾਂ ਸਮਚਿਤ ਨੇ, ਮਹਾਰਾਜ ਟੈਮ ਨਾਲ ਸੌ ਗਏ ਨੇ। ਜਾਮ ਜਾਮਨੀ, ਜਾਮ ਕਹਿੰਦੇ ਨੇ ਪਹਿਰ ਨੂੰ, ਜਾਮਨੀ ਕਹਿੰਦੇ ਰਾਤ ਨੂੰ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਗੁਰੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗੇ ਹਨ।
ਕਿਰਿਆ ਸੋਚ ਸਭ ਕਰਦੇ ਲਾਗੇ,
ਜੋ ਕਿਰਿਆ ਸੋਚ ਕਰਦੇ ਸੀ ਅੰਮ੍ਰਿਤ ਵੇਲੇ ਦੀ ਕੀਤੀ ਹੈ, ਇਸ਼ਨਾਨ ਪਾਨ ਕੀਤੇ ਹਨ।
ਸ੍ਰੀ ਹਰਿਮੰਦਰ ਕੋ ਇਸ਼ਨਾਨਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਜਾ ਕੇ ਅੰਮ੍ਰਿਤਸਰ ਸਰੋਵਰ ਇਸ਼ਨਾਨ ਕੀਤਾ ਹੈ।
ਪਰਸ ਪਨੂਸ ਕਰੇ ਸਭ ਧੰਨਾ,
ਸ੍ਰੀ ਹਰਿਮੰਦਰ ਸਾਹਿਬ ਦਾ ਇਸ਼ਨਾਨ ਕਰਾ ਕੇ ਵੀ ਫਿਰ ਉੱਥੇ ਪਸ ਵਛਾਏ ਨੇ, ਵਧੀਆ ਗਲੀਚੇ ਵਿਛਾਏ ਨੇ, ਫਨੂਸ ਵਿਛਾਏ ਨੇ, ਭਾਵ ਉੱਤੇ ਫਨੂਸ ਲਾਏ ਨੇ, ਬਹੁਤ ਤਰ੍ਹਾਂ ਦੇ ਰੰਗ ਬਿਰੰਗੇ ਕਈ ਤਰ੍ਹਾਂ ਦੇ ਲਾਉਣਾ ਕੀਤੇ ਹਨ। ਰਾਗੀ ਸਿੰਘ ਜਿਹੜੇ ਸੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ, ਇਹ ਮਰਜਾਦਾ ਜੀ ਅੱਜ ਚਲੀ ਆ ਰਹੀ ਹੈ ਨਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਉਦੋਂ ਵੀ ਆਸਾ ਦੀ ਵਾਰ ਇਹ ਪਹਿਲਾਂ ਸ਼ੁਰੂ ਹੁੰਦੀ ਸੀ, ਇੱਥੇ ਵੀ ਜ਼ਿਕਰ ਆ ਗਿਆ। ਆਸਾ ਦੀ ਵਾਰ ਦੀ ਗੱਲ ਕਰੀਏ, ਜਪਜੀ ਸਾਹਿਬ ਦੀ ਗੱਲ ਹੀ ਕੀਰਤਨ ਪੜਿਆ, ਅੱਜ ਵੀ ਨੀ ਪੜਿਆ ਜਾਂਦਾ, ਅੱਜ ਵੀ ਉੱਥੇ ਸਿਰਫ ਕੀਰਤਨ ਹੁੰਦਾ, ਰਹਿਰਾਲ ਦਾ ਪਾਠ ਹੁੰਦਾ, ਕੀਰਤਨ ਦਾ ਪਾਠ ਹੁੰਦਾ ਤੇ ਹੁਕਮਨਾਮਾ, ਜਪਜੀ ਸਾਹਿਬ ਨੀ ਪੜਿਆ ਜਾਂਦਾ ਅੱਜ ਵੀ ਉੱਥੇ। ਗੁਰੂ ਸਾਹਿਬ ਤੋਂ ਲੈ ਕੇ ਮਰਜਾਦਾ ਹੈ, ਕਹਿੰਦੇ ਗਾਵਤ ਰਾਗੀ ਆਸਾ ਵਾਰ, ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀਆਂ ਨੇ ਸ਼ੁਰੂ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ।
ਰਾਗ ਰਾਗਨੀ ਸ਼ਬਦ ਮਝਾਰ,
ਉਹਨਾਂ ਰਾਗੀਆਂ ਨੇ ਫਿਰ ਰਾਗਾਂ ਤੇ ਰਾਗਨੀਆਂ ਸ਼ਬਦ ਗਾਏ, ਅੱਜ ਵਾਲਾ ਕੰਮ ਨੀ ਕਿ ਸ਼ਬਦ ਤੇ ਗੁਰੂ ਕੇ ਗਾ ਰਹੇ ਨੇ, ਕਿਉਂ ਨਾ ਫਿਲਮਾਂ ਦੀਆਂ ਵੱਜਦੀਆਂ ਨੇ, ਇਹ ਕੰਮ ਨੀ ਸੀ, ਕਿਉਂ ਨਾ ਹੋਰ ਹੀ ਵੱਜਦੀਆਂ ਨੇ, ਗਾਹ ਕੁਛ ਹੋਰ ਰਹੇ ਨੇ, ਭਾਂਡੇ ਸੋਨੇ ਦੇ ਭਾਂਡੇ ਮਿੱਟੀ ਦੇ ਨੇ ਔਰ ਉਹਦੇ ਵਿੱਚ ਪਦਾਰਥ ਅੰਮ੍ਰਿਤ ਪਾਇਆ ਹੋਇਆ, ਐਸਾ ਅੱਜ ਕੱਲ ਹੋ ਰਿਹਾ, ਪਰ ਉਦੋਂ ਨੀ ਸੀ ਰਾਗ ਰਾਗਣੀ। ਇਸੇ ਕਰਕੇ ਮਹਾਰਾਜ ਨੇ ਥਾਂ ਥਾਂ ਤੇ ਗੱਲ ਲਿਖੀ, ਰਾਗ ਆਸਾ ਮਹੱਲਾ ਪਹਿਲਾ, ਇਹ ਭਾਈ ਆਸਾ ਰਾਗ ਹੈ, ਫਿਰ ਰਾਗ ਆਸਾ ਮਹੱਲਾ ਪੰਜਵਾਂ, ਇਹ ਰਾਗ ਆਸਾ ਹੈ, ਫਿਰ ਰਾਗ ਆਸਾ ਮਹੱਲਾ ਤੀਜਾ ਰਾਗ ਆਸਾ ਹੈ, ਸਾਰੀ ਗੌਰੀ ਮਹੱਲਾ ਪੰਜਵਾਂ, ਗੌਰੀ ਤੇ ਨਹੀਂ ਪਾਈ ਗੌਰੀ ਗਾਣੀ, ਆ ਗੌਰੀ ਗੁਆਲ ਨਹੀਂ ਹੈ, ਗੌਰੀ ਗੁਆਲ ਇਹਦੀ ਮਹੱਲਾ ਪੰਜਵਾਂ, ਗੌਰੀ ਮਾਲਵਾ ਮਹੱਲਾ ਪੰਜਵਾਂ, ਇਹ ਮਾਲਵਾ ਗੌਰੀ ਹੈ, ਇਹ ਗੌਰੀ ਮਾਲਾ ਹੈ, ਇਹ ਗੌਰੀ ਗੁਆਲ ਨਹੀਂ ਹੈ, ਗੌਰੀ ਦੱਖਣੀ ਹੈ, ਗੌਰੀ ਪੂਰਬੀ ਹੈ, ਸਾਰੇ ਰਾਗਾਂ ਨੂੰ ਦੱਸਿਆ। ਪਰ ਅੱਜ ਰਾਗਾਂ ਨੂੰ ਦੇਖਦੇ ਜੀ, ਕਿਧਰੇ ਰਾਗ ਵੱਜਦਾ ਹੈ, ਕਿਧਰੇ ਟਿਉਣ ਵੱਜਦੀ ਹੈ, ਕਿਧਰੇ ਸਾਜ ਵੱਜਦਾ ਹੈ, ਇਹਦੇ ਕਰਕੇ ਸਾਡੇ ਤੇ ਅਸਰ ਨਹੀਂ ਹੁੰਦਾ। ਰਾਗਾਂ ਚ ਗਾਇਆ ਜਾਵੇ ਜਿਵੇਂ ਮਹਾਰਾਜ ਨੇ ਉਚਾਰਨ ਕੀਤੇ, ਜਿਸੇ ਜਿਸੇ ਰਾਗ ਨੇ ਉਹਨਾਂ ਚ ਗਾਇਆ ਜਾਵੇ, ਉਹਦਾ ਆਨੰਦ ਹੀ ਵੱਖਰਾ ਹੋਵੇਗਾ, ਉਹਦਾ ਆਨੰਦ ਜਿਹੜਾ ਹੈ ਉਹ ਵੱਖਰਾ ਹੀ ਹੋਵੇਗਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ, ਰਾਗ ਰਾਗਣੀਆਂ ਚ ਗਾ ਰਹੇ ਨੇ, ਰਾਗਾਂ ਸ਼ਬਦ ਗਾਏ ਜਾ ਰਹੇ ਨੇ, ਰਾਗੇ ਚ ਗਾਏ ਜਾ ਰਹੇ ਨੇ, ਫਿਲਮੀ ਗਾਣਾ ਚ ਨਹੀਂ ਗਾਏ ਜਾ ਰਹੇ।
ਸ੍ਰੀ ਪਰਮੇਸ਼ਰ ਸਿਮਰ ਵਿਸਾਲਾ,
ਫਿਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੋ ਰਿਹਾ ਬਹੁਤ ਜ਼ਿਆਦੇ।
ਸੁਖਦਾਇਕ ਗਾਇਕ ਸਭ ਕਾਲਾ,
ਸੁਖਦਾਇਕ ਗਾਇਕ ਸਭ ਕਾਲਾ, ਸੁਖਾਂ ਨੂੰ ਦੇਣ ਵਾਲਾ ਜੋ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਹੈ, ਉਹ ਗਾਇਕ ਗਾਇਕ ਸਾਰੇ ਸਮੇਂ ਗਾ ਰਹੇ ਹਨ।
ਸਤਿਗੁਰ ਬੀਚ ਬਰਾਜੇ ਜਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਕੀਰਤਨ ਹੁੰਦਾ ਸੀ ਜਾ ਕੇ ਬਰਾਜ ਗਏ ਹਨ, ਗੁਰੂ ਮਹਾਰਾਜ ਜੀ ਜਾ ਬਰਾਜੇ ਹਨ ਹਰਿਮੰਦਰ ਸਾਹਿਬ ਦੇ ਵਿੱਚ।
ਸਿੱਖਾਂ ਕੋ ਸਰੂਪ ਦਿਖਲਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਆਪਣਾ ਸਰੂਪ ਦਿਖਾਉਂਦੇ ਨੇ। ਜਦੋਂ ਆਸਾ ਦੀ ਵਾਰ ਦਾ ਕੀਰਤਨ ਅੱਧਾ ਹੋ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਉਦੋਂ ਜਾਂਦੇ ਸੀ, ਤੇ ਜਾ ਕੇ ਮੰਜੀ ਸਾਹਿਬ ਤੇ ਸੱਜਦੇ ਸੀ ਤੇ ਸਿੱਖ ਦਰਸ਼ਨ ਕਰਕੇ ਨਿਹਾਲ ਹੁੰਦੇ ਸੀ। ਅੱਜ ਉਹੀ ਮਰਯਾਦਾ ਹੈ। ਕੀਰਤਨ ਪਹਿਲਾਂ ਸ਼ੁਰੂ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਅਦ ਚ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਅੱਧੀ ਚੰਦੀ ਆਦਾ ਦੀ ਬਾਤ ਹੋ ਜਾਂਦੀ ਹੈ, ਉਦੋਂ ਗੁਰੂ ਗ੍ਰੰਥ ਸਾਹਿਬ ਵੀ ਆਉਂਦੇ ਨੇ। ਉਹ ਮਰਯਾਦਾ ਜੋ ਗੁਰੂ ਸਾਹਿਬ ਤੇ ਚੱਲੀ ਹੈ, ਪਹਿਲਾਂ ਦੀ ਰਾਗੀ ਕੀਰਤਨ ਪਹਿਲਾਂ ਕਰਦੇ ਸੀ ਤੇ ਮਹਾਰਾਜ ਜਾ ਕੇ ਬਾਅਦ ਚ ਬੈਠੇ ਨੇ। ਭਾਈ ਸਾਹਿਬ ਦੱਸਦੇ ਨੇ ਕਹਿੰਦੇ ਫਿਰ ਜਦੋਂ ਰਾਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਗੁਰੂ ਸਾਹਿਬ ਜੀ ਗਏ ਨੇ, ਦੇਖ ਕੇ ਸੰਗਤਾਂ ਨਿਹਾਲ ਹੋਈਆਂ ਨੇ, ਦਰਸ਼ਨ ਦੇ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗੀ ਤੇ ਸਿੱਖ ਜਿਹੜੇ ਬੈਠੇ ਸੀ ਦਰਸ਼ਨ ਦੀ ਤਾਂਘ ਵਿਚ, ਸਾਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਸਾਰਿਆਂ ਨੂੰ ਫਲ ਦਿੱਤੇ ਨੇ। ਜਿਹੋ ਜੀ ਭਾਵਨਾ ਹੈ ਕਿਸੇ ਦੀ, ਸਿੱਖਾਂ ਨੇ ਆਪਣੇ ਮਨੁੱਖਾ ਜਨਮ ਦਾ ਲਾਭ ਲੈਂਦੇ ਨੇ। ਲਾਹ ਕੀ ਹੈ? ਮਾਨ ਜਨਮ ਕਾ ਭਜੋ ਗੋਵਿੰਦ ਭੂਲ ਮਤ ਜਾਹੋ, ਮਾਨਵ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਲਾਹ ਹੈ ਗੁਰੂ ਕਾ ਸਿਮਰਨ, ਉਹ ਗੁਰੂ ਦੇ ਪਿਆਰੇ ਗੁਰੂ ਕਾ ਦਰਸ਼ਨ, ਉਹ ਗੁਰੂ ਕਾ ਦਰਸ਼ਨ ਵੀ ਕਰਦੇ ਨੇ, ਗੁਰੂ ਕਾ ਸਿਮਰਨ ਵੀ ਸੁਣਦੇ ਹਨ।
ਰਾਤ ਹੋਤ
ਲੋ ਕੀਰਤਨ ਹੋਇਓ, ਦਿਨ ਚੜੇ ਤੱਕ ਕੀਰਤਨ ਹੁੰਦਾ ਰਿਹਾ। ਹੁਣ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਦਿਨ ਚੜੇ ਭੋਗ ਪੈਂਦਾ, ਚੜਿਆ ਦਿਵਸ ਫਿਰ ਚੜਿਆ ਦਿਵਸ ਗੁਰਬਾਣੀ ਗਾਵੇ। ਮਹਾਰਾਜ ਕਹਿੰਦੇ ਚੜੇ ਦਿਨ ਤੱਕ ਉਹ ਬਾਣੀ ਦਾ ਕੀਰਤਨ ਹੁੰਦਾ ਰਿਹਾ ਹੈ।
ਸਿੱਖ ਸੰਗਤ ਗੁਰ ਦਰਸ਼ਨ ਜੋਇਓ,
ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਜੋਇਓ ਕਰਨਾ ਕੀਤੇ ਹਨ।
ਦਿਵਸ ਚੜੇ ਦਿਜਬਰ ਕਹਿ ਸੋਏ,
ਜਦੋਂ ਦਿਨ ਚੜ ਗਿਆ ਫਿਰ ਉਹ ਬ੍ਰਾਹਮਣ ਕਹਿੰਦਾ ਹੈ ਜਿਹੜਾ ਆਇਆ ਦਿੱਲੀ ਤੋਂ,
ਬੁਲਾਏ ਜੋਤ ਕੀ ਜੋਏ,
ਕਹਿੰਦੇ ਜਿਹੜਾ ਜੋਤ ਕੀ ਭਾਵ ਜਿਹੜਾ ਜੋਤ ਸੀ ਹੈ, ਬੁਲਾਓ ਮਹੂਰਤ ਸੋਧੇ, ਕਿਹੜੀ ਮੂਰਤ ਚੰਗੀ ਹੈ, ਕਿਹੜਾ ਸਮਾਂ ਚੰਗਾ ਹੈ, ਕਿਹੜਾ ਲਗਨ ਸਗਨ ਚੰਗਾ ਹੈ, ਉਹ ਬੁਲਾਓ, ਬੁਲਾ ਕੇ ਫਿਰ ਉਹ ਸਗਨ ਕਰੀਏ। ਕਹਿੰਦੇ ਛਿੱਤੀ ਵਾਰ ਨੇ ਮਹੂਰਤ ਆਛੀਆਂ ਜਿਹੜੀਆਂ, ਉਹ ਬ੍ਰਾਹਮਣ ਕਹਿੰਦਾ ਕੱਢਣਾ ਕਰੀਏ ਕਿਹੜੀ ਚੰਗੀ ਹੈ। ਉਹ ਜੋਤੀ ਲਾ ਕਰਕੇ ਉਹਦੇ ਕੋਲ ਪੁੱਛ ਲਓ ਕਿਹੜੀ ਮਹੂਰਤ ਚੰਗੀ ਹੈ, ਕਿਹੜੀ ਛਿੱਤ ਚੰਗੀ ਹੈ, ਕਦੋਂ ਸਗਨ ਲੱਗਣਾ, ਅਸੀਂ ਆ ਗਏ ਹਾਂ ਬੱਚੇ ਹਾਂ।
ਸ੍ਰੀ ਅਰਜਨ ਤਬ ਲੋਕ ਕਰੀਤ,
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲੋਕ ਕਰੀਤ ਦੇ ਨਾਲ ਬੁਲਾਉਣਾ ਕੀਤੇ ਵੀ ਭਾਈ ਸਾਹਿਬ ਨੇ ਅਲੰਕਾਰ ਬੰਨਿਆ, ਨਾ ਗੁਰੂ ਸਾਹਿਬ ਕਿਸੇ ਜੋਤੀ ਨੂੰ ਬੁਲਾਉਂਦੇ ਨੇ, ਨਾ ਇਹ ਮਹਾਰਾਜ ਦੇ ਵਾਸਤੇ ਕੋਈ ਦਿਨ ਮਾਰਾ ਤੇ ਚੰਗਾ ਹੈ, ਇਹ ਗੁਰਮਤ ਦੀ ਗੱਲ ਨਹੀਂ ਹੈ। ਸੋ ਭਾਈ ਸਾਹਿਬ ਨੇ ਉਹ ਜਿਹੋ ਜਿਹੀ ਰੀਤਾਂ ਦੇਖਦੇ ਸੀ ਵਿਆਹਾਂ ਦੇ ਵਿੱਚ, ਕਾਰਜਾਂ ਦੇ ਵਿੱਚ, ਉਹ ਜਿਹੇ ਅਲੰਕਾਰ ਬੰਨ ਕੇ ਸੁਣਾਏ ਨੇ ਕਈ ਥਾਵਾਂ ਤੇ। ਸੋ ਇਸ ਕਰਕੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜੇ ਗੁਰੂ ਦਾ ਦਰਸ਼ਨ ਹੋ ਗਿਆ, ਸਾਹਾ ਲਿਖਿਆ ਨਾ ਕਰੇ ਵਿਚਾਰ, ਮਹਾਰਾਜ ਕਹਿੰਦੇ ਸਾਹੇ ਉੱਪਰ ਏਕ ਅੰਕਾਰ, ਕਹਿੰਦੇ ਸਾਹਾ ਲਿਖ ਕੇ ਵਿਚਾਰ ਨਹੀਂ ਕਰਦਾ, ਸਾਹੇ ਦੇ ਉੱਤੇ ਇੱਕੋ ਅੰਕਾਰ ਲਿਖੇਗਾ, ਸਾਰੇ ਵਿਘਨ ਠੀਕ ਹੋ ਗਏ, ਸਭ ਵਿਘਨਾਂ ਦਾ ਨਾਸ ਹੋ ਗਿਆ। ਸਾਗਰ ਅੱਜ ਤੱਕ ਸਿਸ ਤੋਂ ਅਲੱਗ ਹੈ ਜਿਸ ਚੀਤ ਨਾਲ ਹੈ, ਉਹ ਤਾਂ ਆਪ ਪਰਮੇਸ਼ਰ ਹੈ, ਉਹਨੂੰ ਸਗਰਾਂ ਦੀ ਕੀ ਲੋੜ ਹੈ, ਸਗਰਾਂ ਨੂੰ ਬਣਾਉਣ ਵਾਲਾ ਹੈ, ਉਹ ਲਗਨਾਂ ਨੂੰ ਬਣਾਉਣ ਵਾਲਾ ਹੈ, ਉਹ ਸਾਰੇ ਤਾਰੇ ਸਿਆਰੇ ਬਣਾਉਣ ਵਾਲਾ ਹੈ, ਉਸ ਗੁਰੂ ਨੂੰ ਕੀ ਲੋੜ ਹੈ ਜੋਤਾਂ ਦੀ ਤੇ ਹੋਰ ਪਾਸੇ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਸੁਣਿਆ ਆਪ ਜੀ ਨੇ। ਸੋ ਸਮਾਂ ਹੋ ਗਿਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ, ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪਰ ਵਿਆਪ ਹੈ ਮੇਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।